तनुवाखे गुरु साहिब जियो हम अवगुण परे एक गुण नाही अमृत छाड़ बिखै बिख खाय माया मोह परम पै भूले सुत दारा सों प्रीत लगाय एक उत्तम पंथ सुनयो गुर संगत तेहे मिलंत जम त्रास मिटाई एक अरदास पाठ कीरत की गुर रामदास राखो शरणाय दंडौत बंदन अनेक बार सर्व कला समरथ डोलन ते राखो प्रभु नानक देह कर खथ सतनाम धन वाहे गुरु साहिब जियो कबीर आशा करिए राम की अवर आस निराश कबीर आशा करिए राम की अवर आस निराश नरक परह ते मानई जो हर नाम उदास कबीर सिख साखा बहुते किए केशो कियो नामीत चाले थे हर मिलन कौ बीचे अटक्यो चीत कबीर सिख साखा बहुते किए केशो कियो नामीत चाले थे हर मिलन कौ बीचे अटक्यो चीत वाहिगुरु जी का खालसा वाहिगुरु जी की फतेह परम सन्मान योग जुगो जुग अटल साहिब श्री गुरु ग्रंथ साहिब सचे पातशाह महाराज जी दी पावन पवित्र खजूरी अंदर संध्या दे इस विशेष गुरमत दीवान दी आप जी हाजरी पर रहे हो सतगुरां जी दे अमृत बचना दा कीर्तन आप जी ने सरवण कीता है और कीर्तन परमेश्वर जी दी ओ दात है ਜਿਸ ਨੂੰ ਗੁਰਮਤਿ ਵਿੱਚ ਧਰਮ ਦੇ ਕਰਮਾਂ ਵਿੱਚੋਂ ਸਭ ਤੋਂ ਸ਼੍ਰੋਮਣੀ ਉੱਚੇ ਦਰਜੇ ਦਾ ਕਰਮ ਮੰਨਿਆ ਹੈ। ਸਤਿਗੁਰਾਂ ਦੇ ਅੰਮ੍ਰਿਤ ਬਚਨ ਨੇ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕਹਿ ਕਰਮਾਂ। ਜਿਤਨੇ ਵੀ ਧਰਮ ਦੇ ਕਰਮ ਕੀਤੇ ਜਾਂਦੇ ਆ ਇਹਨਾਂ ਵਿੱਚੋਂ ਸਭ ਤੋਂ ਸ਼੍ਰੋਮਣੀ ਕਰਮ ਪਾਰ ਬ੍ਰਹਮ ਪਰਮੇਸ਼ਵਰ ਦੀ ਕੀਰਤੀ ਹੈ। ਭਾਈ ਸਾਹਿਬ ਕੀਰਤਨ ਸਰਵਣ ਕਰਾ ਕੇ ਗਏ, ਦੋ ਸਲੋਕਾਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਜੋ ਅੱਜ ਵਿਚਾਰ ਅਧੀਨ ਨੇ। ਪਾਠ ਸਲੋਕਾਂ ਦਾ ਸਕਰੀਨ ਉੱਪਰ ਆ ਜਾਂਦਾ ਹੈ, ਆਪਾਂ ਸਮੇਂ ਅਨੁਸਾਰ ਅਰਥ ਵਿਆਖਿਆ ਭਾਵ ਅਰਥ ਜਿੰਨੀ ਕੁ ਸਤਿਗੁਰੂ ਜੀ ਸੋਝੀ ਸਮਤ ਦਿੰਦੇ ਆ ਆਪਾਂ ਵਿਚਾਰ ਕਰਾਂਗੇ। ਪਿਆਰ ਅਦਬ ਸਹਿਤ ਸੰਗਤ ਜੀ ਉਚਾਰਨ ਕਰੋ, ਸਤਨਾਮ ਸ੍ਰੀ ਵਾਹੇ ਗੁਰੂ ਜੀ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਜੀ। ਅੱਜ ਦੇ ਇਸ ਪਹਿਲੇ ਸਲੋਕ ਵਿੱਚ ਭਗਤ ਜੀ ਨੇ ਸਾਡੇ ਮਨ ਨੂੰ ਬਹੁਤ ਵੱਡਾ ਇੱਕ ਧਰਵਾਸ ਬਖਸ਼ਿਆ ਹੈ। ਬਚਨ ਹੈ ਕਬੀਰ, ਆਸਾ ਕਰੀਐ ਰਾਮ ਕੀ ਅਵਰੈ ਆਸ ਨਿਰਾਸ। ਭਗਤ ਕਬੀਰ ਸਾਹਿਬ ਇਹ ਬਚਨ ਕਰ ਰਹੇ ਨੇ। ਇੱਥੇ ਸ਼ਬਦ ਹੈ ਆਸਾ। ਉਂਝ ਵੈਸੇ ਜਦੋਂ ਹਿੰਦੀ ਵਿੱਚ ਕੋਈ ਲਫ਼ਜ਼ ਬੋਲੇਗਾ ਤੇ ਸ਼ਬਦ ਹੈ ਆਸ਼ਾ, ਪਰ ਆਪਾਂ ਜੋ ਸਤਿਗੁਰਾਂ ਦੇ ਬਚਨ ਲਿਖੇ ਨੇ ਇੱਥੇ ਆਸਾ ਦਾ ਅਰਥ ਇੱਛਾ ਉਮੀਦ। ਉਂਝ ਵੈਸੇ ਰਾਗ ਆਸਾ ਵੀ ਹੈ ਤੇ ਆਸਾ ਲਫ਼ਜ਼ ਦੇ ਅਰਥ ਦੇਖਾਂਗੇ ਤੇ ਬਹੁਤ ਅਰਥ ਮਿਲਣਗੇ। ਇੱਕ ਆਸਾ ਦਾ ਅਰਥ ਸੋਟਾ ਵੀ ਹੁੰਦਾ ਹੈ, ਡੰਡਾ ਜਿਸਨੂੰ ਆਪਾਂ ਆਖਦੇ ਹਾਂ। ਇੱਥੇ ਭਗਤ ਕਬੀਰ ਸਾਹਿਬ ਕਰਨ, ਕਬੀਰ ਆਸਾ ਕਰੀਐ ਰਾਮ ਕੀ। ਉਮੀਦ ਇੱਛਾ ਸਿਰਫ ਇੱਕ ਸੋਹਣੇ ਪਰਮਾਤਮਾ ਰਾਮ ਕਾ ਲਫ਼ਜ਼ੀ ਅਰਥ ਹੈ ਜੋ ਸਾਰੀਆਂ ਥਾਵਾਂ ਤੇ ਰਮਿਆ ਹੋਇਆ ਹੈ, ਜੋ ਸਭ ਥਾਵਾਂ ਤੇ ਵਿਆਪਕ ਹੈ। ਭਗਤ ਸਾਹਿਬ ਕਹਿੰਦੇ ਨੇ ਜੇ ਆਸ ਰੱਖਣੀ ਹੈ, ਜੇ ਉਮੀਦ ਰੱਖਣੀ ਹੈ ਤੇ ਉਸ ਵਾਹਿਗੁਰੂ ਜੀ ਦੀ ਰੱਖੋ ਜੋ ਸਾਰੀਆਂ ਥਾਵਾਂ ਤੇ ਵਿਆਪਕ ਹੈ। ਅਵਰੈ ਆਸ ਨਿਰਾਸ, ਇੱਕ ਪਰਮੇਸ਼ਵਰ ਜੀ ਤੋਂ ਬਿਨਾਂ। ਅਵਰੈ ਦਾ ਅਰਥ ਹੈ ਕਿਸੇ ਦੂਜੇ ਦੀ ਆਪਾਂ ਆਸ ਰੱਖਾਂਗੇ ਤੇ ਸਾਨੂੰ ਉੱਥੇ ਨਿਰਾਸ ਦਾ ਅਰਥ ਹੈ ਕਿ ਸਾਨੂੰ ਉਮੀਦ ਨਹੀਂ ਜਾਗੇਗੀ ਕੁਛ ਪ੍ਰਾਪਤ ਕਰਨ ਦੀ। ਇਉਂ ਸ਼ਬਦ ਵਰਤੋ ਕਿ ਉੱਥੋਂ ਨਿਰਾਸ਼ਾ ਹੀ ਹੱਥ ਲੱਗੇਗੀ। ਆਸ ਪਰਮਾਤਮਾ ਦੀ ਰੱਖੀਏ ਤੇ ਮਹਾਰਾਜ ਕਹਿ ਰਹੇ ਨੇ ਬਾਕੀ ਜਿਤਨੀਆਂ ਆਸਾਂ ਨੇ ਉਹ ਸਾਰੀਆਂ ਅਖੀਰ ਤੇ ਨਿਰਾਸ਼ ਕਰਦੀਆਂ ਨੇ। ਮਹਾਰਾਜ ਕਹਿੰਦੇ ਨੇ ਨਰਕ ਪਰਹਿ ਤੇ ਮਾਨ ਈ। ਇੱਥੇ ਬੇਨਤੀ ਸੁਣਿਓ, ਮਾਨ ਈ ਦਾ ਅਰਥ ਹੈ ਮਨੁੱਖ, ਬਹੁ ਵਚਨ ਹੈ, ਪਰਹਿ ਦਾ ਅਰਥ ਪੈਂਦੇ ਨੇ। ਜੋ ਹਰ ਨਾਮ ਉਦਾਸ, ਜਿਹੜੇ ਬੰਦੇ ਪਰਮਾਤਮਾ ਦੇ ਨਾਮ ਵੱਲੋਂ ਉਦਾਸ ਨੇ, ਉਦਾਸ ਦਾ ਅਰਥ ਹੋ ਗਿਆ ਉਪਰਾਮ। ਸੌਖਾ ਹੋਰ ਅਰਥ ਕਰਾਂ ਕਿ ਜਿਨ੍ਹਾਂ ਬੰਦਿਆਂ ਨੇ ਵਾਹਿਗੁਰੂ ਜੀ ਦੇ ਨਾਮ ਵੱਲੋਂ ਆਪਣਾ ਮੂੰਹ ਮੋੜ ਲਿਆ, ਉਪਰਾਮ ਹੋ ਗਏ, ਨਾਮ ਨਾਲ ਨਹੀਂ ਜੁੜਦੇ। ਭਗਤ ਜੀ ਕਹਿ ਰਹੇ ਨੇ ਇਹੋ ਜਿਹੇ ਬੰਦੇ ਅਖੀਰ ਦੋਜ਼ਖ ਵਿੱਚ ਸੜਦੇ ਨੇ ਜਿਹੜੇ ਪਰਮਾਤਮਾ ਦੇ ਨਾਮ ਵੱਲੋਂ ਮੂੰਹ ਮੋੜ ਜਾਂਦੇ। ਇਹ ਇਸ ਸਲੋਕ ਦੇ ਇੱਕ ਦੇ ਅਖਰੀ ਅਰਥ ਨੇ। ਪਹਿਲੇ ਥੋੜੀ ਜੀ ਇਸ ਦੀ ਵਿਚਾਰ, ਕਿਉਂਕਿ ਸੰਸਾਰ ਵਿੱਚ ਮਨੁੱਖ ਜਨਮ ਤੋਂ ਲੈ ਕੇ ਮਰਨ ਤੱਕ ਕਿਸੇ ਨਾ ਕਿਸੇ ਦੀ ਆਸ ਦੇ ਸਹਾਰੇ ਜੀਂਦਾ ਹੈ। ਤੇ ਇੱਥੋਂ ਤੱਕ ਕਿ ਮਨੁੱਖ ਜਦੋਂ ਸੰਸਾਰ ਵਿੱਚ ਆਇਆ ਹੈ ਉਦੋਂ ਵੀ ਇੱਕ ਉਮੀਦ ਬਣ ਕੇ ਆਉਂਦਾ ਹੈ। ਬਾਬਾ ਜੀ ਦਾ ਬਚਨ ਹੈ, ਆਇਓ ਬੰਦਾ ਦੁਨੀ ਵਿੱਚ ਵੱਤ ਅਸੋਹਣੀ ਬਣ। ਇੱਕ ਆਸ ਰੱਖ ਕੇ ਆਇਆ। ਪਰ ਦੋ ਚੀਜ਼ਾਂ ਸਾਰੀ ਜ਼ਿੰਦਗੀ ਬੰਦੇ ਨੂੰ ਪਰੇਸ਼ਾਨ ਕਰਦੀਆਂ ਨੇ, ਇੱਕ ਤਾਂ ਪਰਾਈ ਆਸ, ਇਹ ਫਿਰ ਮੈਂ ਬੇਨਤੀ ਕਰਾਂਗਾ, ਉਮੀਦ ਰੱਖਣੀ ਜਾਂ ਇੱਛਾ ਰੱਖਣੀ। ਉਹ ਇੱਛਾ ਭਾਵੇਂ ਮਾਪਿਆਂ ਤੇ ਹੋਵੇ, ਭਾਵੇਂ ਭੈਣ ਭਰਾਵਾਂ ਤੇ ਹੋਵੇ, ਭਾਵੇਂ ਮਿੱਤਰਾਂ ਤੇ ਹੋਵੇ, ਸੱਚ ਇਹ ਵੇ ਕਿ ਬੰਦੇ ਦੀ ਆਸ ਭਾਵੇਂ ਖੂਨ ਦੇ ਰਿਸ਼ਤੇ ਦੀ ਵੀ ਹੋਵੇ, ਉਹ ਇੱਕ ਦਿਨ ਨਿਰਾਸ਼ ਜ਼ਰੂਰ ਕਰਦੀ ਹੈ। ਤੇ ਦੂਸਰੀ ਦੋ ਚੀਜ਼ਾਂ ਤੰਗ ਕਰਦੀਆਂ ਨੇ, ਇੱਕ ਪਰਾਈ ਆਸ ਤੇ ਦੂਜੀ ਪਰਾਈ ਤਾਤ। ਇਹ ਸੱਚੀ ਮੁੱਚੀ ਹਰ ਬੰਦੇ ਅੰਦਰ ਇੱਕ ਆਪਣਾ ਅਸਰ ਰੱਖਦੀਆਂ। ਕਿਸੇ ਬੇਗਾਨੇ ਦੇ ਹੱਥ ਵੱਲ ਦੇਖਣਾ, ਆਸ ਰੱਖਣੀ, ਤੇ ਜਿਨ੍ਹਾਂ ਲੋਕਾਂ ਨੂੰ ਕਿਸੇ ਦੂਜੇ ਦੀ ਆਸ ਵਾਲੇ ਪਾਸੇ ਝੁੱਕ ਜਾਣ, ਉਹ ਸਾਰੀ ਜ਼ਿੰਦਗੀ ਬੰਦੇ ਆਪਣੇ ਪੈਰਾਂ ਤੇ ਛੇਤੀ ਖੜੇ ਨਹੀਂ ਹੋ ਸਕਦੇ, ਕਿਉਂਕਿ ਉਹਨਾਂ ਨੂੰ ਕਿਸੇ ਦਾ ਸਹਾਰਾ ਇਹ ਹੈ। ਤੇ ਦੂਸਰੀ ਮੈਂ ਬੇਨਤੀ ਕੀਤੀ ਪਰਾਈ ਤਾਤ। ਤਾਤ ਦਾ ਲਫ਼ਜ਼ੀ ਅਰਥ ਆਪਾਂ ਸਮਝਦੇ ਨਾ, ਕਿਸੇ ਬੰਦੇ ਨੂੰ ਵੇਖ ਕੇ ਅੰਦਰੋਂ ਅੰਦਰੀ ਆਪਣੇ ਆਪ ਸੜੀ ਜਾਣਾ। ਮੇਰੀ ਬੇਨਤੀ ਹੈ, ਪਰਾਈ ਆਸ ਵਾਲਾ ਅੰਦਰ ਵੀ ਮੈਲਾ ਹੁੰਦਾ, ਤੇ ਪਰਾਈ ਤਾਤ ਵਾਲਾ ਜਿਹੜਾ ਅੰਦਰ ਏ ਪਿਆਰਿਓ, ਉਹਦਾ ਤਾਂ ਬਿਲਕੁਲ ਸੜ ਕੇ ਸਵਾਹ ਹੋ ਜਾਂਦਾ। ਪਰਾਈ ਤਾਤ ਵਾਲਾ ਬੰਦਾ ਕਦੀ ਉਸਦਾ ਭਲਾ ਨਹੀਂ ਹੋ ਸਕਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਭ ਤੋਂ ਵੱਡਾ ਭਰੋਸਾ ਇਹ ਦਵਾਇਆ ਹੈ ਕਿ ਇੱਕ ਵਾਹਿਗੁਰੂ ਜੀ ਤੋਂ ਬਿਨਾਂ ਕਿਸੇ ਬੰਦੇ ਦੀ ਆਸ ਨਾ ਰੱਖੀ, ਭਰੋਸਾ ਕੇਵਲ ਇੱਕ ਪਰਮਾਤਮਾ ਦੀ। ਆਪ ਜੀ ਸੁਖਮਨੀ ਸਾਹਿਬ ਵਿੱਚ ਸਤਿਗੁਰਾਂ ਦਾ ਇੱਕ ਬਚਨ ਪੜ੍ਹਦੇ, ਉਸ ਸ਼ਲੋਕ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਨਾ ਜੀ ਤਿੰਨ ਬਚਨ ਸਾਨੂੰ ਕਮਾਉਣ ਵਾਸਤੇ ਕਹਿ, ਤੇ ਤਿੰਨਾਂ ਦਾ ਖਹਿੜਾ ਛੁੱਟ ਜਾਂਦਾ ਹੈ। ਉਹ ਸ਼ਲੋਕ ਹੈ, ਤਜੋ ਸਿਆਣਪ ਸੁਰਜਨੋ। ਇਸ ਸ਼ਲੋਕ ਨੂੰ ਮੇਰਾ ਖਿਆਲ ਬਹੁਤ ਸਾਲ ਪਹਿਲਾਂ ਆਪਾਂ ਇੱਥੇ ਕਥਾ ਕੀਤੀ ਸੀ ਜੀ ਕੁਝ ਦਿਨ। ਤਜੋ ਸਿਆਣਪ ਸੁਰਜਨੋ, ਸੁਰਜਨੋ ਦਾ ਅਰਥ ਹੈ ਚੰਗੇ ਬੰਦੇ ਹੋ, ਭਲੇ ਬੰਦੇ ਹੋ, ਆਪਣੀ ਜੋ ਤੁਸੀਂ ਨੌਲੇਜ, ਆਪਣੀ ਅਕਲ ਜਿਹੜੀ ਹੈ ਇਹਨੂੰ ਤਿਆਗ ਦਿਓ, ਕਿਉਂਕਿ ਪਰਮਾਤਮਾ ਦੇ ਦਰ ਤੇ ਸਿਆਣਪ ਨਹੀਂ ਚੱਲਦੀ, ਪਰਮੇਸ਼ਵਰ ਦੇ ਦਰ ਤੇ ਕੇਵਲ ਹਿਰਦੇ ਦੀ ਭਾਵਨਾ ਚੱਲਦੀ। ਫਿਰ ਅਰਜ ਹੈ, ਚਤੁਰਾਈ, ਚਲਾਕੀ, ਸਿਆਣਪ, ਕਪਟ, ਇਹ ਬਿਲਕੁਲ ਨਹੀਂ ਚੱਲਦਾ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਤਜੋ ਸਿਆਣਪ ਸੁਰਜਨੋ, ਇੱਕ ਤਾਂ ਸਿਆਣਪ ਤਜ ਦਿਓ, ਤੇ ਦੂਸਰਾ ਕੀ ਕਰੋ, ਸਿਮਰੋ ਹਰ ਹਰ ਰਾਏ। ਰਾਏ ਦਾ ਲਫ਼ਜ਼ੀ ਅਰਥ ਰਾਜਾ, ਖਰੀ ਰਾਜੇ ਪਰਮਾਤਮਾ ਦਾ ਸਿਮਰਨ ਕਰੋ, ਸਿਮਰੋ ਹਰ ਹਰ ਰਾਏ। ਤੀਸਰਾ ਕਰਮ, ਏਕ ਆਸ ਹਰ ਮਨ ਰੱਖੋ, ਕਬੀਰ ਆਸਾ ਕਰੀਏ ਰਾਮ ਕੀ, ਏਕ ਆਸ ਹਰ ਮਨ ਰੱਖੋ। ਤਿੰਨ ਬਚਨ ਹੋ ਗਏ ਨਾ ਜੀ, ਸਿਆਣਪ ਤਿਆਗ ਦਿਓ, ਸਾਨੂੰ ਸਮਝਾ ਰਹੇ ਨੇ, ਚਲਾਕੀ ਛੱਡ ਦਿਓ, ਸਿਮਰਨ ਸ਼ੁਰੂ ਕਰ ਦਿਓ, ਜਿਹਦਾ ਸਿਮਰਨ ਕਰਨੇ ਉਸ ਵਾਹਿਗੁਰੂ ਤੇ ਭਰੋਸਾ ਕਰੋ, ਤੇ ਤਿੰਨ ਚੀਜ਼ਾਂ ਜ਼ਿੰਦਗੀ ਚੋਂ ਖਹਿੜਾ ਛੱਡ ਜਾਣਗੀਆਂ, ਇੱਕ ਦੁੱਖ, ਦੂਜਾ ਭੈ ਤੇ ਤੀਜਾ ਭਰਮ। ਦੇਖੋ ਕਿੱਡੀ ਬਖਸ਼ਿਸ਼ ਕੀਤੀ ਦੋ ਤੁਕਾਂ ਦੇ ਵਿੱਚ। ਤਜੋ ਸਿਆਣਪ ਸੁਰਜਨੋ, ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁੱਖ ਭਰਮ ਪਉ ਜਾਏ। ਤਿੰਨ ਸ਼ਬਦ, ਦੁੱਖ ਚੱਲਿਆ ਜਾਏਗਾ, ਭਟਕਣਾ ਖਤਮ ਹੋ ਜਾਏਗੀ। ਜਿਹੜਾ ਭੈ ਤੈਨੂੰ ਦਿਨ ਰਾਤ ਤੰਗ ਕਰਦਾ, ਜੇ ਤੂੰ ਤਿੰਨ ਬਚਨ ਮੰਨ ਲਏਗਾ, ਸਿਆਣਪ ਛੱਡ ਦੇ, ਸਿਮਰਨ ਕਰਿਆ ਕਰ, ਤੇ ਆਸ ਕੇਵਲ ਇੱਕ ਪਰਮਾਤਮਾ ਦੇ ਉੱਤੇ ਰੱਖ। ਥੋੜਾ ਜਿਹਾ ਹੋਰ ਅਸੀਂ ਬਾਣੀ ਚੋਂ ਦੇਖਦੇ ਹਾਂ ਕਿ ਬੰਦਾ ਬੰਦੇ ਦੇ ਹੱਥ ਵੱਲ ਬੜਾ ਵੇਖਦਾ ਹੈ, ਸ਼ਾਇਦ ਇਹਨਾਂ ਬਾਕੀ ਜਾਨਵਰ ਨਾ ਵੇਖਦੇ ਹੋਣ। ਗੁਰੂ ਸਾਹਿਬ ਦੀ ਬਾਣੀ ਦਾ ਇੱਕ ਬਚਨ ਹੈ, ਪਰੰਦਾ ਨਾ ਗ੍ਰਾਹ ਜਰ। ਮਾਝ ਕੀ ਵਾਰ ਦਾ ਸਲੋਕ ਹੈ ਜੀ। ਪਰੰਦਾ ਦਾ ਅਰਥ ਹੈ ਪੰਛੀ, ਪਰੰਦਾ ਨਾ ਗ੍ਰਾਹ ਜਰ, ਗ੍ਰਾਹ ਦਾ ਅਰਥ ਗਰਾਸ, ਖਾਣਾ, ਭੋਜਨ। ਮਹਾਰਾਜ ਕਹਿੰਦੇ ਜੰਗਲ ਵਿੱਚ ਉੱਡਣ ਵਾਲੇ ਪੰਛੀ, ਕਦੀ ਉਹਨਾਂ ਦੇ ਆਲਣੇ ਫੋਲ ਕੇ ਦੇਖੋ, ਉਹਨਾਂ ਅਨਾਜ ਉੱਥੇ ਨਹੀਂ ਮਿਲੇਗਾ ਜੋ ਸਾਲ ਭਰ ਚਾਹੀਦਾ। ਮਹਾਰਾਜ ਕਹਿੰਦੇ ਨੇ ਦੂਸਰੀ ਗੱਲ, ਜਰ ਦਾ ਅਰਥ ਹੈ ਪੈਸਾ। ਉਹਨਾਂ ਪੰਛੀਆਂ ਦੇ ਆਲਣੇ ਵਿੱਚੋਂ ਤੁਹਾਨੂੰ ਕੋਈ ਪੈਸਾ, ਕੋਈ ਸੋਨਾ ਚਾਂਦੀ ਕੁਛ ਨਹੀਂ ਮਿਲੇਗਾ, ਨਾ ਖਾਣ ਵਾਲੀ ਖੁਰਾਕ ਮਿਲੇਗੀ, ਨਾ ਉਹਨਾਂ ਪੰਛੀਆਂ ਦੇ ਆਲਣਿਆਂ ਵਿੱਚੋਂ ਸਾਨੂੰ ਪੈਸਾ ਮਿਲੇਗਾ। ਪਰੰਦਾ ਨਾ ਗ੍ਰਾਹ ਜਰ, ਦਰਖਤ ਆਬ ਆਸ ਕਰ। ਉਹ ਪਾਣੀ ਦਰਖਤ ਤੇ ਬੈਠੇ ਆ, ਤੇ ਮਹਾਰਾਜ ਕਹਿੰਦੇ ਏਡੀ ਵੱਡੀ ਆਸ ਨਾਲ ਜਿਉਂਦੇ ਨੇ, ਦੇਹਾਂਦ ਸੋਈ, ਉਹਨਾਂ ਨੂੰ ਦੇਣ ਵਾਲਾ ਇੱਕ ਕਰਤਾਰ ਹੈ, ਤੇ ਮਹਾਰਾਜ ਕਹਿੰਦੇ ਨੇ ਏਕ ਤੂੰ ਏਕ ਤੂੰ ਸਿਰਫ ਦੇਣ ਵਾਲਾ ਇੱਕ ਵਾਹਿਗੁਰੂ ਜੀ ਤੁਸੀਂ ਹੋ। ਫਿਰ ਉਸੇ ਬਚਨ ਤੇ ਜਿਹੜਾ ਅਸੀਂ ਸਲੋਕ ਪੜਿਆ ਹੈ, ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਅਸ਼ਟਪਦੀ ਇਹ ਵੀ ਨਾ ਅੱਗੇ, ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕ ਹੈ ਭਗਵਾਨ, ਜਿਸ ਕੈ ਦੀਆ ਰਹਿ ਅਗਾਏ, ਬੌਰ ਨਾ ਤ੍ਰਿਸ਼ਨਾ ਲਾਗੈ ਆਏ, ਮਾਰੈ ਰੱਖ ਹੈ ਏਕੋ ਆਪ, ਸਿਰਫ ਇੱਕ ਪਰਮਾਤਮਾ ਹੈ ਵਾਹਿਗੁਰੂ ਹੈ ਜਿਹਦੇ ਹੱਥ ਵਿੱਚ ਸਭ ਕੁਝ ਹੈ। ਦੂਜੇ ਦੀ ਆਸ ਬੰਦੇ ਨੂੰ ਨਿਰਾਸ਼ ਕਰਦੀ ਹੈ, ਪਰਾਈ ਤਾਤ ਅੰਦਰ ਸਾੜਦੀ ਹੈ, ਦੂਸਰੇ ਦੀ ਆਸ ਜਿਹੜੀ ਹੈ ਪਰਾਈ ਆਸ ਉਹ ਮਨੁੱਖੀ ਜੀਵਨ ਦੇ ਵਿੱਚ ਨਿਰਾਸ਼ਤਾ ਹੀ ਪੈਦਾ ਕਰਦੀ ਹੈ। ਸਤਿਗੁਰਾਂ ਦਾ ਇੱਕ ਬਚਨ ਦੇਖੋ, ਜਦੋਂ ਆਪਾਂ ਆਸ ਕਰਨ ਤੁਰਨੇ ਹਾਂ ਨਾ ਜੀ, ਮਾਪਿਆਂ ਤੋਂ ਸ਼ੁਰੂ ਹੁੰਦੇ ਹਾਂ, ਮੈਂ ਦੁਨਿਆਵੀ ਤੌਰ ਤੇ ਕਹਿ ਰਿਹਾ, ਮਰਦੇ ਦਮ ਤੱਕ ਬੰਦਾ ਆਪਣੇ ਪੁੱਤਰਾਂ ਪੋਤਰਿਆਂ ਦੀ ਆਸ ਤੇ ਜੀਂਦਾ ਹੈ। ਸਤਿਗੁਰਾਂ ਨੇ ਇੱਕ ਬਾਣੀ ਚ ਬਚਨ ਕਿਹਾ, ਆਸ ਵਿੱਚੋਂ ਧੜੇ ਪੈਦਾ ਹੁੰਦੇ ਆ, ਯਾਦ ਰੱਖਿਓ ਜਿੰਨਾ ਬੰਦਾ ਆਸ ਕਰਦਾ ਉਹ ਉਹਦੇ ਵਿੱਚ ਵੀ ਧੜਾ ਪੈਦਾ ਹੁੰਦਾ। ਤੇ ਗੁਰੂ ਸਾਹਿਬ ਦਾ ਇੱਕ ਬਚਨ ਹੈ ਗੁਰੂ ਰਾਮਦਾਸ ਜੀ ਦਾ, ਕਿਸੇ ਹੀ ਧੜਾ ਕੀਆ ਮਿੱਤਰ ਸੁੱਤ ਨਾਲ ਪਾਈ, ਇਹ ਵੀ ਇੱਕ ਆਸ ਹੈ ਨਾ ਕਿ ਮੇਰਾ ਧੜਾ ਬਹੁਤ ਵੱਡਾ ਹੈ, ਮੇਰੇ ਧੜੇ ਦੇ ਸਾਹਮਣੇ ਬੰਦਾ ਕੋਈ ਖਲੋ ਨਹੀਂ ਸਕਦਾ। ਮਹਾਰਾਜ ਕਹਿੰਦੇ ਨੇ ਇਹ ਆਸ ਆਪਣੇ ਪਰਿਵਾਰ ਤੋਂ ਸ਼ੁਰੂ ਹੁੰਦੀ। ਕਿਸੇ ਨੇ ਇਹ ਆਸ ਕੀਤੀ ਕਿ ਜਿਹਨਾਂ ਨਾਲ ਮੇਰੀ ਮਿੱਤਰਤਾ ਹੈ, ਮੇਰੀ ਦੋਸਤੀ ਹੈ, ਮੇਰੇ ਮਿੱਤਰਾਂ ਦੇ ਕੋਲ ਬਹੁਤ ਤਾਕਤ ਬਹੁਤ ਪੈਸਾ ਹੈ, ਜਿੰਨੀ ਤਾਕਤ ਉਹਨਾਂ ਦੇ ਕੋਲ ਮੇਰੇ ਤਾਂ ਬਰਾਬਰ ਕੋਈ ਖਲੋ ਹੀ ਨਹੀਂ ਸਕਦਾ। ਕਿਸੇ ਧੜਾ ਕੀਆ ਮਿੱਤਰ, ਸੁੱਤ ਦਾ ਅਰਥ ਪੁੱਤਰ, ਮੇਰੇ ਪੁੱਤਰ ਦਾ ਰੁਤਬਾ ਬਹੁਤ ਉੱਚਾ ਹੈ। ਪਰ ਯਾਦ ਰੱਖਿਓ ਦੂਜਾ ਭਾਵ ਤਾਂ ਪੈਦਾ ਹੋ ਗਿਆ ਨਾ, ਦੂਜਾ ਭਾਵ ਇੱਕ ਫੁਰਨੇ ਦਾ ਨਾਮ ਹੀ ਹੈ ਕਿ ਜਿਸ ਥਾਂ ਤੇ ਵਾਹਿਗੁਰੂ ਜੀ ਦੀ ਥਾਂ ਕੋਈ ਦੂਜਾ ਆ ਕੇ ਆਪਣਾ ਟਿਕਾਣਾ ਕਰ ਲੈ ਨਾ, ਉਹ ਭਾਵੇਂ ਵਿਦਿਆ ਹੋਵੇ, ਭਾਵੇਂ ਪੁੱਤਰ ਹੋਵੇ, ਭਾਵੇਂ ਸੰਸਾਰ ਹੋਵੇ, ਜਿੱਥੇ ਦੂਜਾ ਭਾਵ ਆ ਗਿਆ ਪਿਆਰੇ ਉੱਥੇ ਕਦੀ ਟਿਕਾ ਨਹੀਂ ਹੋ ਸਕਦਾ। ਮਹਾਰਾਜ ਬਚਨ ਕਰਦੇ ਨੇ ਕਿਸੇ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ, ਕਿਸੇ ਧੜਾ ਕੀਆ ਕੁੜਮ ਸਕੈ ਨਾਲ ਜਵਾਈ, ਕਿਸੇ ਕਿਹਾ ਮੇਰਾ ਪੁੱਤਰ ਬੜਾ ਤਕੜਾ, ਮੇਰਾ ਜਵਾਈ ਬੜਾ ਤਕੜਾ, ਮੇਰੇ ਕੁੜਮ ਚ ਬੜੀ ਤਾਕਤ ਹੈ। ਸਤਿਗੁਰੂ ਕਹਿੰਦੇ ਨਹੀਂ, ਇਹ ਵੀ ਆਸ ਤੇਰੇ ਅੰਦਰ ਨੂੰ ਖੁਆਰ ਕਰੇ। ਕਿਸੇ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ, ਕਿਸੇ ਧੜਾ ਕੀਆ ਕੁੜਮ ਸਕੈ ਨਾਲ ਜਵਾਈ, ਕਿਸੇ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ। ਕਿਸੇ ਬੰਦੇ ਨੇ ਸਰਦਾਰ ਨਾਲ ਚੌਧਰੀ ਨਾਲ, ਸਮਝ ਲਓ ਕਿ ਜਿਹਦੀ ਹਕੂਮਤ ਹੋਵੇ ਉਹਦੀ ਨੇੜਤਾ ਬਣਾਉਣੀ ਸ਼ੁਰੂ ਕਰ ਜਾਏ, ਕਿਉਂਕਿ ਇਸ ਬੰਦੇ ਦੀ ਬੜੀ ਵੱਡੀ ਆਸ ਹੈ। ਤੇ ਮਹਾਰਾਜ ਧੰਨ ਗੁਰੂ ਰਾਮਦਾਸ ਜੀ ਨੂੰ ਪੁੱਛੋ, ਕਹਿੰਦੇ ਭਾਈ ਅਸੀਂ ਕਿਸੇ ਹੋਰ ਦੀ ਆਸ ਨਹੀਂ ਰੱਖੀ, ਸਾਡਾ ਧੜਾ ਸਿਰਫ ਇੱਕ ਕਰਤਾਰ ਵਾਹਿਗੁਰੂ ਜੀ ਦਾ ਹੈ। ਕਿਸੇ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ, ਹਮਾਰਾ ਧੜਾ ਹਰ ਰਿਹਾ ਸਮਾਈ, ਹਮ ਹਰ ਸਿਉ ਧੜਾ ਕੀਆ ਮੇਰੀ ਹਰ ਟੇਕ, ਸਾਡਾ ਧੜਾ ਸਿਰਫ ਕਰਤਾਰ ਵਾਹਿਗੁਰੂ ਹੈ, ਹਮਰਾ ਧੜਾ ਸਿਰਫ ਕਰਤਾਰ ਹੈ, ਹਮ ਹਰ ਸਿਉ ਧੜਾ ਕੀਆ ਮੇਰੀ ਹਰ ਟੇਕ, ਹਉ ਹਰ ਬਿਨ ਪੱਖ ਧੜਾ ਅਵਰ ਨਾ ਕੋਈ, ਮੈਂ ਹਰ ਬਿਨ ਪੱਖ ਧੜਾ ਅਵਰ ਨਾ ਕੋਈ, ਹਉ ਹਰ ਗੁਣ ਗਾਵਾਂ ਅਸੰਖ ਨੇਕ, ਸੱਚ ਏਵੇ ਪਰਮਾਤਮਾ ਜਿਸ ਨਾਲ ਖਲੋ ਜਾਏ ਨਾ, ਯਾਦ ਰੱਖਿਓ ਉਹਦੇ ਧੜੇ ਦਾ ਮੁਕਾਬਲਾ ਕੋਈ ਕਰ ਨਹੀਂ ਸਕਦਾ। ਪਰਮੇਸ਼ਵਰ ਦੀ ਜਿਹੜੀ ਹਾਂ ਵਕਤੀ ਤੌਰ ਤੇ ਲੱਗਦਾ ਬੰਦੇ ਨੂੰ ਵੀ ਜਿਵੇਂ ਸਭ ਕੁਝ ਜਾਂਦਾ ਪਿਆ। ਮਹਾਰਾਜ ਜੀ ਨੇ ਬਾਣੀ ਚ ਬਚਨ ਕੀਤਾ, ਜਿਨ੍ਹਾਂ ਦੀ ਆਪਾਂ ਆਸ ਕਰਨੇ ਆ ਨਾ ਜੀ, ਉਹ ਜ਼ਰੂਰ ਕੱਲ ਨੂੰ ਆਸ ਰੱਖਦੇ ਨੇ ਇਹਦੇ ਬਦਲੇ ਸਾਨੂੰ ਕੀ ਦੇਣਗੇ। ਬੜੀ ਸਿੱਧੀ ਗੱਲ ਹੈ, ਮਨੁੱਖੀ ਸੁਭਾਅ ਹੈ। ਇੱਥੋਂ ਤੱਕ ਕਿ ਧਰਮ ਦੇ ਕਰਮ ਵੀ ਬੰਦਾ ਇਸ ਕਰਕੇ ਕਰਦਾ ਇਹਦੇ ਬਦਲੇ ਕੀ ਮਿਲੇਗਾ। ਮੰਨ ਲਓ ਜੇ ਅੱਜ ਕਿਸੇ ਨੂੰ ਲੰਗਰ ਰਹੀ ਸੇਵਾ ਕਰ ਰਿਹਾ, ਕੋਈ ਟਾਵਾਂ ਟਾਵਾਂ ਜਿਹੜਾ ਸ਼ੁਕਰਾਨਾ ਕਰੇ, ਨਹੀਂ ਤੇ ਬੰਦਾ ਇਹੀ ਕਹਿੰਦਾ ਜਿਹੜਾ ਅੱਜ ਬੀਜ ਬੀਜਣਾ ਪਿਆ ਇਹਦੇ ਬਦਲੇ ਮੈਨੂੰ ਕੀ ਮਿਲੇ। ਆਸ ਹੈ ਨਾ ਕਿ ਇਸ ਬਦਲੇ ਮੈਨੂੰ ਕੁਛ ਮਿਲ ਜਾਏਗਾ। ਹਰ ਇਨਸਾਨ ਕਿਸੇ ਦੀ ਮਦਦ ਕਰਦਿਆਂ ਇਹ ਆਸ ਰੱਖਦਾ ਇਹਦੇ ਬਦਲੇ ਮੈਨੂੰ ਕਿਵੇਂ ਮਿਲੇ। ਤੇ ਮਹਾਰਾਜ ਜੀ ਨੇ ਇੱਥੋਂ ਕਿਹਾ, ਜਿਨ੍ਹਾਂ ਪਿੱਛੇ ਮੈਂ ਆਸ ਕਰਕੇ ਗਈ ਉਹ ਕੱਲ ਮੇਰੇ ਪਿੱਛੇ ਤੁਰੇ ਫਿਰਦੇ ਸਨ, ਜਿਨ੍ਹਾਂ ਪਿੱਛੇ ਖੌ ਗਈ ਸੇ ਮੈਂ ਪਿੱਛੇ ਰਵਿਆਸ ਮਾਰੂ ਡੱਖਣੇ। ਇਹ ਤਾਂ ਫਿਰ ਬੇਨਤੀ ਸੁਣਿਓ, ਮਹਾਰਾਜ ਕਹਿੰਦੇ ਜਿਨ੍ਹਾਂ ਦੇ ਪਿੱਛੇ ਆਸ ਰੱਖ ਕੇ ਮੈਂ ਗਿਆ ਤੇ ਉਹਨਾਂ ਜੇ ਮਦਦ ਕੀਤੀ ਤੇ ਉਹ ਵੀ ਸਮੇਂ ਦੀ ਇੰਤਜ਼ਾਰ ਕਰ ਰਹੇ ਸਨ ਕਿ ਇਹਦੀ ਅੱਜ ਮਦਦ ਕੀਤੀ ਕੱਲ ਨੂੰ ਇਹ ਕੰਮ ਆਵੇਗਾ। ਮਹਾਰਾਜ ਕਹਿੰਦੇ ਹਰ ਬੰਦਾ ਜਿਹੜਾ ਕਿਸੇ ਦੀ ਮਦਦ ਕਰ ਰਿਹਾ ਉਹ ਇੱਕ ਦੂਜੇ ਦੀ ਆਸ ਤੇ ਹੀ ਕਰ ਰਿਹਾ ਹੈ। ਤੇ ਫਿਰ ਇਸ ਤੁਕ ਨੂੰ ਸੁਣਿਓ, ਜਿਨ੍ਹਾਂ ਪਿੱਛੇ ਖਾਉ ਗਈ, ਇਹਦਾ ਅਰਥ ਜਿਨ੍ਹਾਂ ਦੇ ਪਿੱਛੇ ਮੈਂ ਆਸ ਕਰਕੇ ਗਈ, ਸੇ ਮੈਂ ਪਿੱਛੇ ਰਵਿਆਸ, ਰਵਿਆਸ ਦਾ ਅਰਥ ਹੁੰਦਾ ਪਿੱਛੇ ਆ ਜਾਣਾ, ਰਵਣਾ, ਤੁਰਨਾ। ਸੇ ਮੈਂ ਪਿੱਛੇ ਰਵਿਆਸ, ਜਿਨ੍ਹਾਂ ਕੀ ਮੈਂ ਆਸੜੀ, ਜਿਨ੍ਹਾਂ ਦੀ ਮੈਂ ਆਸ ਕੀਤੀ, ਤਿੰਨਾਂ ਮਹਿੰਜੀ ਆਸ, ਜਿਨ੍ਹਾਂ ਦੀ ਆਸ ਮੈਂ ਕਰੀ ਬੈਠਾ ਸਾਂ, ਸੱਚ ਇਵੇ ਉਹ ਲੋਕ ਮੇਰੀ ਆਸ ਤੇ ਜਿੰਦੇ ਪਏ। ਮੈਂ ਆਪ ਨੂੰ ਇੱਕ ਥੋੜੀ ਜਿਹੀ ਬੇਨਤੀ ਕਰਾਂ, ਦੇਖੋ ਆਸ, ਭਰੋਸਾ, ਵਿਸ਼ਵਾਸ, ਇਹਦੇ ਲਈ ਤਾਂ ਅਰਦਾਸ ਕਰਨੀ ਚਾਹੀਦੀ। ਫਿਰ ਅਰਜ ਹੈ, ਜਦੋਂ ਸਤਿਗੁਰੂ ਜੀ ਦੇ ਸਿੱਖੀ ਦਾਨ ਦੀ ਆਪਾਂ ਗੱਲ ਕਰਨੇ ਹਨ, ਤੇ ਜਿਹੜੇ ਰੂਹਾਨੀਅਤ ਜੋ ਕੁਝ ਹੈ ਇਹਨੂੰ ਸਿਰਫ ਦਾਤੇ ਦੇ ਦਾਨ ਵਜੋਂ ਲਈਏ ਤੇ ਸੁੱਖ ਰਹੇਗਾ, ਜਦੋਂ ਆਪਣੀ ਕਮਾਈ ਨਾਲ ਜੋੜਾਂਗੇ ਨਾ, ਪਿਆਰੂ ਚੇਤੇ ਰੱਖਿਓ, ਉੱਥੇ ਵਿਘਨ ਖੜਾ ਹੋ ਜਾਂਦਾ। ਇਸੇ ਕਰਕੇ ਸਾਡੀ ਅਰਦਾਸ ਵਿੱਚ ਇਹ ਖਾਸ ਕਰਕੇ ਜਿਹੜੀ ਦਾਨਾਂ ਦੀ ਸੂਚੀ ਹੈ, 6-7 ਜਿਹੜੇ ਦਾਨ ਨੇ, ਉਹਦੇ ਵਿੱਚ ਦੋ ਦਾਨ ਸਿਰਫ ਭਰੋਸੇ ਨਾਲ ਸੰਬੰਧਿਤ ਨੇ, ਆਸ ਨਾਲ ਸੰਬੰਧਿਤ ਨੇ। ਉਹ ਦੋ ਦਾਨ ਨੇ ਕਿ ਵਿਸਾਹ ਦਾਨ, ਭਰੋਸਾ ਦਾਨ। ਕਿ ਇੱਕ ਸਾਨੂੰ ਵਿਸ਼ਵਾਸ, ਯਕੀਨ, ਪਹਾਲਾਂ ਕਿ ਵੇਖਣ ਨੂੰ ਲੱਗਦਾ ਦੋਨਾਂ ਦੇ ਅਰਥ ਇੱਕੋ ਹੀ ਨੇ, ਕਿਉਂਕਿ ਗੁਰਬਾਣੀ ਵਿੱਚ ਦੋਨੋਂ ਸ਼ਬਦ ਆਏ ਨੇ। ਤੇਰਾ ਭਰੋਸਾ ਪਿਆਰੇ ਮੈਂ ਲਾਡ ਲੜਾਇਆ, ਘਰ ਬਾਹਰ ਤੇਰਾ ਪਰਵਾਸਾ, ਤੇ ਵਿਸਾਹ ਸ਼ਬਦ ਵੀ ਆਇਆ ਹੈ। ਅਸੀਂ ਪੜ੍ਹਦੇ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ, ਜਿਸ ਪਾਸ ਬੈਠਿਆ ਸੋਈਆ ਸਭਨਾ ਦਾ ਵਿਸਾਹ। ਇਹ ਆਉਂਦਾ ਨਾ, ਵਿਸ਼ਵਾਸ ਵੀ ਆਇਆ। ਜਾਂ ਕਹਿ ਰਿਹਾ ਵਿਸ਼ਵਾਸ ਪ੍ਰਭਾਇਆ ਤਤ ਗਿਆਨ, ਇਸ ਮਨ ਪ੍ਰਗਟਾਇਆ। ਪਰ ਗੁਰਮੁਖੋ, ਸਾਡੇ ਬਜ਼ੁਰਗਾਂ ਨੇ ਜਦੋਂ ਅਰਦਾਸ ਵਿੱਚ ਦਾਨ ਮੰਗੇ, ਮੈਂ ਫਿਰ ਬੇਨਤੀ, ਭਾਵੇਂ ਅੱਜ ਅਰਥ ਕਰ ਰਿਹਾ ਕਿ ਰੱਬ ਤੇ ਆਸ, ਤੇ ਮੈਂ ਸੋਚ ਰਿਹਾ ਸਾਂ ਆਸ ਵੀ ਤਾਂ ਦਾਨ ਹੈ ਨਾ। ਰੱਬ ਤਰਸ ਕਰੇਗਾ ਤੇ ਇੱਕ ਤੇ ਆਸ ਬਣੇਗੀ, ਜੇ ਵਾਹਿਗੁਰੂ ਤੁਸੀਂ ਭਰੋਸਾ ਨਾ ਦਿੱਤਾ, ਤੁਸੀਂ ਬਖਸ਼ਿਸ਼ ਨਾ ਕੀਤੀ, ਆਸ ਕਿੱਥੇ ਬਣੇਗੀ। ਹੁਣ ਇਹਦੇ ਵਿੱਚ ਜਿਹੜਾ ਸਿੱਖੀ ਦਾਨ ਨੇ, ਇਹਦੇ ਵਿੱਚ ਦੋ ਦਾਨ, ਵਿਸਾਹ ਦਾਨ ਤੇ ਭਰੋਸਾ ਦਾਨ। ਗੁਰਮੁਖੋ, ਵਿਸਾਹ ਦਾ ਵੈਸੇ ਲਫ਼ਜ਼ੀ ਅਰਥ ਆਪਾਂ ਕਹਾਂਗੇ ਭਰੋਸਾ ਹੀ ਹੈ, ਨਹੀਂ। ਸੂਝਵਾਨ ਵਿਦਵਾਨ ਕਹਿੰਦੇ ਨੇ ਲਫ਼ਜ਼ ਇੱਕੋ ਜਿਹਾ ਲੱਗ ਰਿਹਾ ਅਰਥਾਂ ਦੇ ਰੂਪ ਚ, ਪਰ ਦੋਨਾਂ ਚ ਬੜਾ ਫਰਕ ਹੈ। ਵਿਸਾਹ ਦਾ ਅਰਥ ਹੈ, ਫਿਰ ਸੁਣੋ ਇਸ ਗੱਲ ਨੂੰ, ਵਿਸਾਹ ਦਾ ਅਰਥ ਮੈਂ ਕਿਹਾ ਭਾਵੇਂ ਵਿਸ਼ਵਾਸ ਹੈ, ਪਰ ਇੱਥੇ ਅੰਤਰੀਵ ਅਰਥ ਹੈ। ਵਿਸਾਹ ਦਾ ਅਰਥ ਹੈ ਕਿ ਮੈਨੂੰ ਇਹ ਵਿਸ਼ਵਾਸ ਦਵਾ ਦੇ ਪਰਮਾਤਮਾ ਹੈ। ਫਿਰ ਸੁਣਿਓ, ਹੈ ਸ਼ਬਦ ਬਹੁਤ ਕਮਾਲ ਦਾ। ਜਪਜੀ ਸਾਹਿਬ ਦੀ ਆਰੰਭਤਾ ਹੀ ਹੈ ਤੋਂ ਹੋਈ ਹੈ, ਉੱਥੇ ਕੋਈ ਦਲੀਲ ਨਹੀਂ ਦਿੱਤੀ ਉਹਦੇ ਖੂਨ ਦਾ, ਹਨਾ। ਅੱਗੇ ਦਲੀਲਾਂ ਦਿੱਤੀਆਂ ਨੇ, ਇਹ ਤਰਕ ਦਿੱਤੇ ਆ, ਸਗਲ ਬਨਸਪਤ ਮਾਹ ਬਸੰਤਰ, ਸਗਲ ਦੁੱਧ ਮੈਂ ਘੀਆ, ਊਚ ਨੀਚ ਮੈਂ ਜੋ ਸਮਾਣੀ, ਘੱਟ ਘੱਟ ਮਾਧੋ ਜੀਆ, ਜਿਵੇਂ ਦੁੱਧ ਦੇ ਵਿੱਚ ਮੱਖਣ ਕਹਿ, ਲੱਕੜ ਦੇ ਵਿੱਚ ਅੱਗ ਹੈ। ਪਰ ਸ਼ੁਰੂਆਤ ਕੋਈ ਦਲੀਲ ਨਹੀਂ ਦਿੱਤੀ ਕਿ ਰੱਬ ਹੋਣ ਦੀ ਕੀ ਸਬੂਤ ਹੈ। ਗੁਰੂ ਸਾਹਿਬ ਨੇ ਦੇਖੋ, ਸਾਡੀ ਸਿੱਖੀ ਜਪਜੀ ਸਾਹਿਬ ਹੀ ਭਰੋਸੇ ਤੋਂ ਸ਼ੁਰੂ ਹੁੰਦਾ ਹੈ। ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਮੇਰੀ ਬੇਨਤੀ, ਜੇ ਮੰਨ ਲਓ ਤਰਕ ਕਰਕੇ ਕਹਿ ਕਿ ਜਿਹੜਾ ਜੁਗਾਦ ਸੱਚ ਕਹਿ ਰਹੇ ਹੋ, ਆਦ ਸੱਚ ਕਹਿ ਰਹੇ ਹੋ, ਸਾਇੰਟੀਫਿਕ ਤਰੀਕੇ ਨਾਲ ਸਿੱਧ ਕਰੋ ਕਿ ਆਦ ਸੱਚ। ਆਦ ਸੱਚ ਦਾ ਅਰਥ ਮੈਂ ਇੱਕ ਵਾਰ ਆਪ ਜੀ ਨੂੰ ਕੀਤੀ ਸੀ ਅਰਜ ਵੀ, ਆਦ ਸੱਚ ਦਾ, ਆਦ ਦਾ ਲਫ਼ਜ਼ੀ ਅਰਥ ਹੈ ਮੁੱਢ, ਸ਼ੁਰੂਆਤ, ਆਰੰਭ। ਇਸ ਤਰ੍ਹਾਂ ਅਰਥ ਨਹੀਂ ਅਸੀਂ ਕਰਦੇ ਜੀ, ਆਦ ਸੱਚ ਪਰਮਾਤਮਾ ਮੁੱਢ ਤੋਂ ਸੱਚਾ, ਕਿਉਂਕਿ ਕੁਦਰਤ ਦਾ ਨੇਮ ਹੈ, ਜਿਹਦਾ ਆਦ ਬਣਦਾ ਉਹਦਾ ਮੱਧ ਬਣਦਾ ਹੈ, ਜਿਹਦਾ ਮੱਧ ਬਣਦਾ ਉਹਦਾ ਅੰਤ ਹੁੰਦਾ ਹੈ। ਪਰਮਾਤਮਾ ਦਾ ਜੇ ਆਦ ਬਣਾਵਾਂਗੇ ਤਾਂ ਅੰਤ ਬਣੇਗਾ ਨਹੀਂ। ਇਸੇ ਕਰਕੇ ਗੁਰਦੇਵ ਨੇ ਵਾਹਿਗੁਰੂ ਜੀ ਲਈ ਇੱਕ ਸ਼ਬਦ ਵਰਤਿਆ, ਅਕਾਲ ਮੂਰਤ, ਅਕਾਲ ਪੁਰਖ। ਇਹ ਜਿਹੜੇ ਸ਼ਬਦ ਨੇ ਨਾ ਜੀ, ਕਿਉਂਕਿ ਕਾਲ ਹੀ ਆਦ ਮੱਧ ਤੇ ਅੰਤ ਬਣਾਉਂਦਾ ਹੈ, ਤੇ ਜਿਹੜਾ ਕਾਲ ਤੋਂ ਉੱਪਰ ਉਹਦਾ ਨਾ ਆਦ ਹੈ ਨਾ ਮੱਧ ਹੈ ਤੇ ਨਾ ਉਹਦਾ ਅੰਤ ਹੈ। ਆਦ ਸੱਚ, ਸੱਚ ਚਲੋ ਇੱਥੇ ਲਫ਼ਜ਼ ਭਾਵੇਂ ਅਸੀਂ ਪੰਜਾਬੀ ਸੱਚਾ ਚੱਚਾ ਸੱਚ ਕਹਿ ਦਿਆਂਗੇ, ਇਹ ਵੀ ਲਫ਼ਜ਼ ਅਸੀਂ ਵਰਤਨੇ ਪਏ ਹਾਂ, ਉਹਦੇ ਵਾਸਤੇ ਤਾਂ ਸੱਚ ਲਫ਼ਜ਼ ਵੀ ਨਹੀਂ ਢੁੱਕਦਾ ਜੀ। ਇਹ ਅਸਾਂ ਬੰਦਿਆਂ ਨੇ ਬਣਾਇਆ ਨਾ ਸੱਚ। ਇੱਕ ਹੋਰ ਕੱਲ, ਚਲੋ ਆਪਾਂ ਥੋੜ੍ਹਾ ਸਮਾਂ, ਮੈਂ ਇੱਧਰ ਨਹੀਂ ਜਾ ਸਕਿਆ ਅੰਮ੍ਰਿਤ ਦੀ ਬਾਣੀ ਤੇ, ਆਉਣ ਵਾਲੇ ਸਮਾਂ 'ਚ ਬੇਨਤੀ ਕਰਾਂਗਾ। ਆ ਸਾਰੇ ਕਹਿੰਦੇ ਨਾਮ ਜਪੋ, ਜਪਣਾ ਚਾਹੀਦਾ, ਜਪਣੇ ਵੀ ਆ, ਪਰ ਵਾਹਿਗੁਰੂ ਜੀ ਦਾ ਨਾਮ ਕਿਹੜਾ ਹੈ? ਉਸਦਾ ਕੋਈ ਨਾਮ ਨਹੀਂ। ਅਨਾਮ ਹੈ, ਅਠਾਮ ਹੈ। ਅਸੀਂ ਕਹਿੰਦੇ ਹਾਂ ਬੰਦਾ ਮਜ਼ਹਬ ਦਾ ਪੱਕਾ ਹੋਵੇ, ਇਹ ਸਾਡੇ ਜਿਉਂਦੇ ਮਨੁੱਖੀ ਵਰਤਾਰੇ ਵਿੱਚ ਮਜ਼ਹਬ ਹੈ, ਪਰਮਾਤਮਾ ਦਾ ਕੋਈ ਮਜ਼ਹਬ ਨਹੀਂ। ਨਮਸਤੰਗ ਆ ਮਜ਼ਹਬੇ, ਤੈਨੂੰ ਮੱਥਾ ਟੇਕਣਾ, ਤੇਰਾ ਤਾਂ ਮਜ਼ਹਬ ਹੀ ਕੋਈ ਨਹੀਂ। ਆਦ ਸੱਚ ਇਹਦਾ ਭਾਵ ਜਦੋਂ ਸ੍ਰਿਸ਼ਟੀ ਨਹੀਂ ਰਚੀ ਜਦੋਂ ਕੁਛ ਵੀ ਨਹੀਂ ਸੀ ਉਹਦੀ ਖੋਂਦ ਉਦੋਂ ਵੀ ਹੈ ਤੇ ਸੱਚ ਹੈ ਉਹਦੀ ਖੋਂਦ ਦਾ ਅੱਜ ਤੱਕ ਕਿਸੇ ਨੂੰ ਪਤਾ ਹੀ ਨਹੀਂ ਕਿ ਕਦੋਂ ਦਾ ਹੈ। ਤੁਸੀਂ ਇੱਕ ਪਾਠ ਕਰਦੇ ਹੋ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ। ਪਿਆਰਿਓ ਪਿਤਾ ਕਾ ਜਨਮ ਕੇ ਜਾਣੇ ਪੂਤ, ਪਿਓ ਦੇ ਜਨਮ ਨੂੰ ਪੁੱਤਰ ਕੀ ਜਾਣੇ ਜੀ। ਉਹਨੂੰ ਪਤਾ ਕਿ ਜਿਸ ਦਿਨ ਬਾਪੂ ਜੰਮਿਆ ਮੈਂ ਉਸ ਦਿਨ ਮੌਜੂਦ ਸਾਂ। ਜਿਵੇਂ ਇੱਕ ਬੱਚਾ ਆਪਣੇ ਬਾਪ ਦੇ ਜਨਮ ਵੇਲੇ ਮੌਜੂਦ ਨਹੀਂ, ਕਰਤੇ ਪੁਰਖ ਦੀ ਖੋਂਦ ਬਾਰੇ ਇਨਸਾਨ ਕੁਛ ਵੀ ਨਹੀਂ ਕਹਿ ਸਕਦਾ। ਆਦ ਸੱਚ ਦਾ ਅਰਥ ਜੋ ਸ੍ਰਿਸ਼ਟੀ ਦੇ ਆਦ ਵੀ ਸੱਚ ਹੈ, ਜੁਗਾਦ। ਮੈਂ ਤਾਂ ਕਿਹਾ ਵੀ ਅਗਲਾ ਤਰਕ ਕਰੇਗਾ ਕਿ ਤੁਸੀਂ ਕਹਿ ਦਿੱਤਾ ਜੁਗਾਦ, ਜੁਗ ਦਾ ਅਰਥ ਸਮਾਂ। ਉਹ ਸਮੇਂ ਦੇ ਆਦ ਵਿੱਚ ਵੀ ਸੱਚ ਹੈ। ਅੱਜ ਸਮਾਂ ਤੇ ਬਹੁਤ ਬਹੁਤ ਖੋਜ ਹੋ ਰਹੀ ਜੀ, ਲੋਕੀ ਟਾਈਮ ਟਰੈਵਲ ਕਰਨ ਦੀ, ਸਮੇਂ ਦੀ ਯਾਤਰਾ ਕਰਨ ਦੀਆਂ ਗੱਲਾਂ ਕਰ ਰਹੇ ਸਮਾਧੀ ਚ ਬਹਿ ਕੇ ਜੀ। ਅਸੀਂ ਇਸ ਤਰ੍ਹਾਂ ਇਹ ਹੈ ਸਹੀ, ਕੋਈ ਸ਼ੱਕ ਨਹੀਂ, ਪਰ ਜੇ ਅਸੀਂ ਕਹੀਏ ਵੀ ਸਾਨੂੰ ਇਹ ਸਿੱਧ ਕਰਕੇ ਦੱਸੋ ਟਾਈਮ ਤੋਂ ਪਹਿਲਾਂ ਕਿਵੇਂ ਉਹ ਸੱਚ ਸੀ। ਜਿਹੜਾ ਬੰਦਾ ਸਿੱਧ ਕਰਨ ਤੋਂ ਰਿਹਾ ਉਹ ਟਾਈਮ ਦੇ ਅਧੀਨ ਹੈ, ਕਾਲ ਦੇ ਅਧੀਨ ਬੰਦਾ ਉਸ ਅਕਾਲ ਨੂੰ ਕਿਵੇਂ ਸਿੱਧ ਕਰ ਲਏ। ਮੇਰੀ ਫਿਰ ਅਰਜ਼ ਹੈ ਆਦ ਸੱਚ ਜੁਗਾਦ ਸੱਚ ਹੈ ਭੀ, ਉਹ ਪੁਰਾਣਾ ਨਹੀਂ, ਉਹ ਨਿੱਤ ਨਵਾਂ ਹੈ। ਮਹਾਰਾਜ ਕਹਿੰਦੇ ਉਹ ਅੱਜ ਵੀ ਸੱਚ ਹੈ, ਜਿਹੜਾ ਆਦ ਵੀ ਸੱਚ ਸੀ, ਜਿਹੜਾ ਸਮੇਂ ਤੋਂ ਪਹਿਲਾਂ ਸੱਚ ਸੀ ਉਹ ਅੱਜ ਵੀ ਸੱਚ ਹੈ। ਐਵੇਂ ਆਪਾਂ ਕਹਿੰਦੇ ਨੀ ਪੁਰਾਣਾ ਸਮਾਂ ਬੜਾ ਚੰਗਾ ਸੀ, ਇਹ ਤਾਂ ਮਨੁੱਖੀ ਇਹ ਸੱਭਿਆਚਾਰ ਹੁੰਦੇ ਨੇ, ਬਦਲਦੇ ਰਹਿੰਦੇ ਨੇ। ਪਰ ਯਾਦ ਰੱਖੋ ਰੱਬ ਤਾਂ ਕਦੀ ਪੁਰਾਣਾ ਹੋਇਆ ਹੀ ਨਹੀਂ। ਜਿਹੜਾ ਜੁਗਾਦ ਸੱਚ ਹੀ ਹੈ ਵੀ ਸੱਚ ਨਹੀਂ, ਜਿਹੜਾ ਪਹਿਲਾਂ ਸੱਚ ਸੀ ਉਹ ਅੱਜ ਵੀ ਸੱਚ ਹੈ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਜਿੱਦਣ ਇਹ ਸਭ ਕੁਝ ਉੱਜੜ ਜਾਏਗਾ ਉਦਣ ਵੀ ਵਾਹਿਗੁਰੂ ਕਰਤਾਰ ਨੇ ਸੱਚ ਰਹਿਣਾ ਹੈ। ਮੈਂ ਤਾਂ ਬੇਨਤੀ ਕੀਤੀ ਜਿਹੜਾ ਹੈ ਸ਼ਬਦ ਨਾ ਜੀ, ਸਿਮਰਨ ਕਰਦਿਆਂ ਵੀ ਇੱਕ ਬਹੁਤ ਭਜਨੀਕ ਪੁਰਸ਼ ਕਹਿੰਦੇ ਹੁੰਦੇ ਸਨ ਕਿ ਸਿਮਰਨ ਕਰਦਿਆਂ ਵਰਤਮਾਨ ਵਿੱਚ ਜੇ ਚਿੱਤ ਨੂੰ ਰੱਖਣਾ ਤੇ ਇੱਥੇ ਹੈ ਸ਼ਬਦ ਨੂੰ ਜ਼ਰੂਰ ਧਿਆਨ ਚ ਰੱਖਿਓ ਕਿ ਜਿਹਦਾ ਮੈਂ ਸਿਮਰਨ ਕਰ ਰਿਹਾ ਉਹ ਹੈ। ਕਿਉਂਕਿ ਮਨ ਹੈ ਨਾ, ਕਈ ਵਾਰੀ ਫੁਰਨੇ ਬਣਾ ਦਿੰਦਾ ਵੀ ਜਿਹਨੂੰ ਜਪ ਰਿਹਾ ਹੈ ਵੀ ਹੈ ਕਿ ਨਹੀਂ, ਤੇ ਜਿਹੜੀਆਂ ਗੱਲਾਂ ਆਪਾਂ ਸੁਣੀਆਂ ਹੁੰਦੀਆਂ ਨੇ ਕੰਨਾਂ ਨਾਲ, ਫਿਰ ਉਹ ਸਾਡੇ ਵਿਸ਼ਵਾਸ ਵਿੱਚ ਤਰੇੜ ਪੈਦਾ ਕਰਦੀਆਂ ਕਿ ਅਮਕੇ ਬੰਦੇ ਨੇ ਆਹ ਗੱਲ ਕਹੀ, ਕਿਤੇ ਮੈਂ ਭੁਲੇਖੇ ਵਿੱਚ ਤਾਂ ਨਹੀਂ। ਤੇ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਤਾਂ ਵਾਰ ਵਾਰ ਥਾਂ ਥਾਂ ਤੇ ਕਿਹਾ, ਅਸੀਂ ਪੜ੍ਹਦੇ ਹਾਂ ਹਰ ਸਿਮਰਨ ਕੀ ਉਹ ਸਕਲ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰ। ਮਹਾਰਾਜ ਕਹਿੰਦੇ ਹੈ ਸਿਮਰਨ ਵਿੱਚ ਉਹ ਮੌਜੂਦ ਹੈ। ਮੈਂ ਫਿਰ ਬੇਨਤੀ ਕਰਾਂ, ਵਿਸਾਦਾਨ ਤੇ ਭਰੋਸਾਦਾਨ ਇਹ ਦੋ ਸ਼ਬਦ ਨੇ। ਵਿਸਾ ਦਾ ਅਰਥ ਉਹ ਹੈ, ਯਕੀਨ ਹੈ ਉਹ ਹੈ, ਤੇ ਹੁਣ ਭਰੋਸਾ ਕਹਾਂਗੇ ਭਰੋਸਾ ਵੀ ਤੇ ਹੀ ਨਹੀਂ ਨਹੀਂ, ਥੋੜਾ ਜਿਹਾ ਫਰਕ ਹੈ। ਇੱਕ ਹੈ ਹੋਣਾ, ਇੱਕ ਹੈ ਨਾਲ ਹੋਣਾ। ਇਸ ਨੂੰ ਫਿਰ ਬੇਨਤੀ ਨੂੰ ਸੁਣਿਓ, ਮੈਂ ਉਕਤਾ ਨਹੀਂ ਰਿਹਾ ਤੁਹਾਨੂੰ। ਅਸੀਂ ਇੱਥੇ ਬੈਠੇ ਹਾਂ, ਸਾਡੇ ਪਰਿਵਾਰ ਦੇ ਜੀ ਬਾਕੀ ਹੈ ਨਾ, ਘਰ ਨੇ, ਕੋਈ ਵਿਦੇਸ਼ ਚ, ਕੋਈ ਕਿਤੇ ਹੈ, ਵਰਤਮਾਨ ਵਿੱਚ ਇਸ ਧਰਤੀ ਤੇ ਉਹ ਜੀ ਰਹੇ ਨੇ ਪਰ ਸਾਡੇ ਨਾਲ ਨਹੀਂ। ਵਿਸਾਦਾਨ ਦਾ ਅਰਥ ਉਹ ਹੈ ਤੇ ਭਰੋਸਾਦਾਨ ਦਾ ਅਰਥ ਉਹ ਹੈ ਦਾ ਅਰਥ ਉਹ ਗੈਰ ਮੌਜੂਦ ਨਹੀਂ, ਮੇਰੇ ਤੋਂ ਦੂਰ ਨਹੀਂ। ਭਰੋਸਾਦਾਨ ਦਾ ਅਰਥ ਹੈ ਕਿ ਜਿਹੜਾ ਹੈ ਉਹ ਮੇਰੇ ਨਾਲ ਹੈ, ਉਹ ਮੇਰੇ ਅੰਗ ਸੰਗ ਹੈ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਭਗਤ ਜੀ ਕਹਿੰਦੇ ਨੇ ਕਿ ਆਸ ਸਿਰਫ ਇੱਕ ਵਾਹਿਗੁਰੂ ਜੀ ਰੱਖੋ, ਬੰਦੇ ਦੀ ਆਸ ਜਿਹੜੀ ਹੈ ਉਹ ਨਿਰਾਸ਼ ਕਰਦੀ ਹੈ, ਉਹ ਕਦੀ ਬੰਦੇ ਦੇ ਅੰਦਰ ਨੂੰ ਟਿਕਾ ਨਹੀਂ ਦੇ ਸਕਦੀ। ਮੈਂ ਉਹ ਥੋੜੀਆਂ ਜਿਹੀ ਬੇਨਤੀਆਂ ਆਪ ਜੀ ਨੂੰ ਕਰਨਾ, ਕਿਉਂਕਿ ਜਿਹੜੇ ਭਗਤ ਨੇ ਨਾ ਜੀ, ਆਸ ਰੱਖਦਿਆਂ ਦੁੱਖ ਬੜਾ ਹੁੰਦਾ ਹੈ, ਕਿਉਂਕਿ ਦ੍ਰਿਸ਼ਟਮਾਨ ਵਿੱਚ ਬਹੁਤ ਲਲਚਾਉਣ ਵਾਲਾ ਬੈਠਾ ਹੈ ਕਿ ਇਸ ਬੰਦੇ ਕੋਲ ਆਹ ਆ ਗਿਆ, ਇਸ ਬੰਦੇ ਕੋਲ ਆ ਗਿਆ, ਮਨ ਭਟਕਦਾ। ਆਸ ਰੱਖਣ ਵਾਸਤੇ ਦੁੱਖ ਹੰਢਾਉਣਾ ਪੈਂਦਾ ਹੈ, ਆਸ ਰੱਖਣ ਵਾਸਤੇ ਸੱਚੀ ਮੁੱਚੀ ਅੰਦਰ ਨੂੰ ਕਾਬੂ ਰੱਖਣਾ ਪੈਂਦਾ ਹੈ। ਬਾਬਾ ਫਰੀਦ ਸਾਹਿਬ ਜੀ ਦੀ ਅਸੀਂ ਰਚਨਾ ਪੜ੍ਹਨੇ, ਉਹ ਕਹਿੰਦੇ ਨੇ ਕਿ ਆਸ ਵਾਲੇ ਬੰਦੇ ਦੀ ਜ਼ਿੰਦਗੀ ਬੜੀ ਔਖੀ ਨਿਕਲਦੀ। ਜਿਹੜਾ ਪਰਾਈ ਆਸ ਰੱਖਦਾ ਨਾ ਉਹਦੀ ਜ਼ਿੰਦਗੀ ਬੜੀ ਔਖੀ। ਉਹਨਾਂ ਦਾ ਇੱਕ ਸਲੋਕ ਹੈ, ਫਰੀਦਾ ਰਾਤੀ ਵੱਡੀਆਂ ਧੁੱਖ ਧੁੱਖ ਉੱਠਣ ਪਾਸ, ਧੁੱਖ ਧੁੱਖ ਉੱਠਣ ਪਾਸ। ਇਹਨੂੰ ਸੌਖਾ ਸਮਝ ਲਈਏ, ਰਾਤੀ ਵੱਡੀਆਂ ਦਾ ਅਰਥ ਹੋ ਗਿਆ ਰਾਤਾਂ ਲੰਮੀਆਂ, ਸਿਆਲ ਦੀ ਰਾਤ ਬੜੀ ਲੰਮੀ ਹੈ। ਤੇ ਬਾਬਾ ਜੀ ਕਹਿੰਦੇ ਨੇ ਕਈ ਵਾਰੀ ਇੰਨੀ ਲੰਮੀ ਰਾਤ ਹੈ ਧੁੱਖ ਧੁੱਖ ਉੱਠਣ ਪਾਸ, ਜਿਹੜੇ ਪਾਸ ਪਾਸਦਰ ਤੇ ਪਾਸੇ ਆ ਜਿਹੜੇ ਸਾਡਾ ਸਰੀਰ ਹੈ ਨਾ ਇਹ ਬਿਸਤਰੇ ਤੇ ਜੁੱਲੇ ਚ ਪਿਆ ਪਿਆ ਤਪਣ ਲੱਗ ਪੈਂਦਾ ਇਹ ਤਪਦੇ ਨੇ ਪਾਸੇ ਚੈਨ ਨਹੀਂ ਹੁੰਦਾ ਪਿਆ ਤੇ ਅੱਗੇ ਉਹਨਾਂ ਦਾ ਬਚਨ ਹੈ ਧੁੱਕ ਧੁੱਕ ਉੱਠਣ ਪਾਸ ਫਰੀਦਾ ਰਾਤੀ ਵੱਡੀਆਂ ਧੁੱਕ ਧੁੱਕ ਉੱਠਣ ਪਾਸ ਕਹਿਣ ਲੱਗੇ ਤ੍ਰਿਗ ਤਿੰਨਾਂ ਦਾ ਜੀਵਿਆ ਜਿਨ੍ਹਾਂ ਵਿੜਾਣੀ ਆਸ ਇਹ ਮੈਂ ਮਨ ਚ ਸੋਚਿਆ ਵੀ ਇਹ ਰਾਤ ਨਾਲ ਤੁਲਨਾ ਕਿਉਂ ਦਿੱਤੀ ਪਿਆਰਿਓ ਯਾਦ ਰੱਖੋ ਸਮਾਂ ਤਾਂ ਘੜੀ ਕਦੀ ਅੱਗੇ ਇਹ ਖਰਾਬ ਹੋ ਜਾਏ ਗੱਲ ਵੱਖਰੀ ਹੈ ਪਰ ਇਹ ਸਾਡੇ ਮਨ ਨਾਲ ਬੜਾ ਸੰਬੰਧ ਰੱਖਦੀ ਜਿਹੜੀ ਘੜੀ ਅਸੀਂ ਦੇਖ ਰਹੇ ਹਾਂ ਨਾ ਇਹ ਚੱਲਦੀ ਆਪਣੀ ਚਾਲ ਹੀ ਹੈ ਪਰ ਸਾਡੀ ਮਾਨਸਿਕ ਦਸ਼ਾ ਇਹਦੇ ਅਰਥ ਬਦਲੀ ਜਾਂਦੀ ਮੰਨ ਲਓ ਆਪਾਂ ਸੁੱਖ ਚ ਬੈਠੇ ਹਾਂ ਹੱਸ ਰਹੇ ਹਾਂ ਖੇਡ ਰਹੇ ਹਾਂ ਲੋਕ ਦੁਨਿਆਵੀ ਤੌਰ ਤੇ ਨੱਚਦੇ ਗਾਉਂਦੇ ਆ ਤੇ ਧਿਆਨ ਰੱਖਿਓ ਸਮਾਂ ਉਹ ਹੀ ਹੁੰਦਾ ਹੈ ਹੱਸਦੇ ਆ ਖੇਡਦੇ ਆ ਇੱਕਦਮ ਕਹਿੰਦੇ ਪਤਾ ਹੀ ਨਹੀਂ ਲੱਗਾ 3 ਘੰਟੇ ਕਿਵੇਂ ਨਿਕਲ ਗਏ ਘੜੀ ਤੇਜ਼ ਨਹੀਂ ਚੱਲੀ ਸਾਡੇ ਮਨ ਦੀ ਦਿਸ਼ਾ ਇਹ ਸੀ ਕਿ ਅਸੀਂ ਆਪਣੇ ਮਨ ਦੀ ਖੁਸ਼ੀ ਵਿੱਚ ਪ੍ਰਵਿਰਤ ਹਾਂ ਅਸੀਂ ਘੜੀ ਵੱਲ ਧਿਆਨ ਨਹੀਂ ਦਿੱਤਾ ਪਰ ਜਦੋਂ ਮੰਨ ਲਓ ਕਿ ਦੁੱਖ ਘਰ ਚ ਆ ਜਾਏ ਘੜੀ ਨੇ ਉਸੇ ਚਾਲ ਹੀ ਚੱਲਣਾ ਅਸੀਂ ਵਾਰ ਵਾਰ ਉੱਠ ਕੇ ਕਹਿੰਦੇ ਅੱਜ ਤਾਂ ਪਤਾ ਨਹੀਂ ਰਾਤ ਲੰਘਦੀ ਨਹੀਂ ਪਈ ਕਿਉਂ ਘੜੀ ਨਹੀਂ ਬਿਲਕੁਲ ਰੁਕੀ ਸਾਡੇ ਮਨ ਨੇ ਮਨ ਦੀ ਦਸ਼ਾ ਹੋ ਗਈ ਕਿ ਦੁੱਖ ਦਾ ਸਮਾਂ ਕੱਟਦਾ ਨਹੀਂ ਸੁੱਖ ਦਾ ਸਮਾਂ ਰੁਕਦਾ ਨਹੀਂ ਤੇ ਯਾਦ ਰੱਖਿਓ ਜਦੋਂ ਸਮਾਧੀ ਵਿੱਚ ਚਲਾ ਜਾਏ ਸਮੇਂ ਦੀ ਮੌਤ ਹੋ ਜਾਂਦੀ ਉਦੋਂ ਸਮਾਂ ਕੀ ਬਾਬਾ ਜੀ ਨੇ ਕਿਹਾ ਫਰੀਦਾ ਰਾਤੀ ਵੱਡੀਆਂ ਧੁੱਕ ਧੁੱਕ ਉੱਠਣ ਪਾਸ ਪਾਸੇ ਧੁੱਖਦੇ ਪਏ ਆ ਸੜਦੇ ਪਏ ਆ ਤ੍ਰਿਗ ਤਿੰਨਾਂ ਦਾ ਜੀਵਿਆ ਤਰਕਾਰ ਜੋਗ ਉਹਨਾਂ ਦਾ ਜੀਵਨ ਜਿਨ੍ਹਾਂ ਵਿੜਾਣੀ ਆਸ ਜਿਹੜਾ ਦੂਜੇ ਬੰਦੇ ਦੀ ਆਸ ਤੇ ਜੀ ਰਿਹਾ ਹੈ ਹੁਣ ਇੱਥੇ ਮੈਂ ਆਪ ਨੂੰ ਉਹਨਾਂ ਦੇ ਜੀਵਨ ਚ ਘਟਨਾ ਹੈ ਉਹ ਬੜੇ ਸਿੱਧਕ ਵਾਲੇ ਸਨ ਜੀ ਬਾਬਾ ਫਰੀਦ ਸਾਹਿਬ ਉਹਨਾਂ ਦੀ ਬਾਣੀ ਅਸੀਂ ਪੜ੍ਹਦੇ ਹਾਂ ਤੇ ਮੈਂ ਬੇਨਤੀ ਕਰਨਾ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਬੜੇ ਵਿਸ਼ਾਲ ਜੇ ਕੱਲ ਵੀ ਮੈਂ ਆਪ ਜੀ ਨੂੰ ਅਰਜ਼ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੇ ਸਮਾ ਜਾਂਦੇ ਆ ਕਦੀ ਸਮਾਂ ਆਏ ਜਦੋਂ ਅਸੀਂ ਨਾ ਦੇਖੀਏ ਤੁਸੀਂ ਨਾ ਦੇਖੀਏ ਜਦੋਂ ਬੰਦਾ ਬਹੁਤ ਅੱਕ ਜਾਏਗਾ ਨਾ ਪਦਾਰਥਾਂ ਤੋਂ ਸਹੂਲਤਾਂ ਤੇ ਬੜੀਆਂ ਪੈਦਾ ਕਰ ਲਈਆਂ ਪਰ ਸੁਖੀ ਥੋੜਾ ਸਹੂਲਤਾਂ ਬਹੁਤ ਨੇ ਪਰ ਸੁਖੀ ਨਹੀਂ ਅੰਦਰ ਬੇਚੈਨ ਹੈ ਅੰਦਰ ਭਟਕ ਰਿਹਾ ਹੈ ਜਿਦਾਂ ਧਰਮਾਂ ਦੀ ਵਿਆਖਿਆ ਸੁਣਦਾ ਮੇਰਾ ਧਰਮ ਚੰਗਾ ਤੇਰਾ ਧਰਮ ਚੰਗਾ ਮੇਰਾ ਗ੍ਰੰਥ ਚੰਗਾ ਤੇਰਾ ਗ੍ਰੰਥ ਚੰਗਾ ਜਿੱਦਣ ਕਿਤੇ ਚੰਗੇ ਦਾਨਸ਼ਵਰ ਬੰਦੇ ਕਦੀ ਸਦੀਆਂ ਬਾਅਦ ਬੈਠਣਗੇ ਤੇ ਪੁੱਛਣਗੇ ਵੀ ਐਸਾ ਗ੍ਰੰਥ ਐਸਾ ਬੋਲ ਜਿਹੜਾ ਸਾਰੀ ਮਾਨਵਤਾ ਨੂੰ ਨਹੀਂ ਸਾਰੇ ਬ੍ਰਹਿਮੰਡ ਨੂੰ ਆਪਣੇ ਕਲਾਵੇ ਵਿੱਚ ਲੈ ਜਾਏ ਯਾਦ ਰੱਖਿਓ ਤੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਟੇਕ ਨਹੀਂ ਸਕਦੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਚ ਹੁਣ ਬਾਬਾ ਫਰੀਦ ਸਾਹਿਬ ਚਲੋ ਮੈਂ ਜ਼ਿਕਰ ਕਰਨ ਲੱਗਾ ਆਪਾਂ ਆਵਾਂਗੇ ਉਸੇ ਵਿਸ਼ੇ ਤੇ ਬੰਦੇ ਦੀ ਰੱਬ ਮਿਹਰ ਕਰੇ ਮੈਂ ਤੇ ਕਹਿੰਦਾ ਵਾਹਿਗੁਰੂ ਇੰਨੀ ਕਿਰਪਾ ਕਰ ਜਿਨ੍ਹਾਂ ਬੱਚਿਆਂ ਨੂੰ ਜਨਮ ਦਿੱਤਾ ਮਰਦੇ ਦਮ ਤੱਕ ਉਹਨਾਂ ਅੱਗੇ ਵੀ ਹੱਥ ਨਾ ਡੰਦੇ ਬੰਦੇ ਨੂੰ ਆਪਣੀ ਆਪਣੀ ਬਖਸ਼ਿਸ਼ ਕਰ ਸ਼ੇਖ ਫਰੀਦੋਦੀਨ ਮਸੂਦ ਦੇ ਗੰਜੇ ਸ਼ੱਕਰ ਉਹਨਾਂ ਦਾ ਪੂਰਾ ਨਾਮ ਹੈ ਅਸੀਂ ਬਾਣੀ ਚ ਸ਼ੇਖ ਫਰੀਦ ਪੜ੍ਹਦੇ ਹਾਂ ਉਹਨਾਂ ਦੇ ਚਾਰ ਸ਼ਬਦ ਜੀ 130 ਸ਼ਲੋਕ ਨੇ 112 ਉਹਨਾਂ ਦੇ ਨੇ 18 ਗੁਰੂ ਸਾਹਿਬ ਨੇ ਵਿਆਖਿਆ ਕੀਤੀ ਉਹ ਬੜੇ ਸਿੱਧਕ ਵਾਲੇ ਨੇ ਇੱਥੋਂ ਤੱਕ ਉਹਨਾਂ ਦਾ ਇੱਕ ਬਚਨ ਹੈ ਫਰੀਦਾ ਉਹਨਾਂ ਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਜਿਨ੍ਹਾਂ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ ਉਹਨਾਂ ਜੋ ਕਿਹਾ ਬਿਲਕੁਲ ਅੱਜ ਸੱਚ ਹੈ ਚੋਪੜੀ ਵਾਲੇ ਨੂੰ ਗੋਲੀਆਂ ਲੱਗਦੀਆਂ ਨੇ ਵੈਸੇ ਠੀਕ ਹੈ ਉੱਥੇ ਉਹਨਾਂ ਨੇ ਕਾਠ ਲੱਕੜ ਦੀ ਰੋਟੀ ਕਿਹਾ ਜਦੋਂ ਭੁੱਖ ਲੱਗੀ ਤੇ ਲੱਕੜ ਦੀ ਰੋਟੀ ਚੱਕ ਮਾਰਦੇ ਸਨ ਮੈਂ ਬਾਣੀ ਦੇ ਤਰਕ ਨਹੀਂ ਕਰ ਰਿਹਾ ਜਦੋਂ ਉਰਦੂ ਵਿੱਚ ਕਾਠ ਲਿਖਣੇ ਆ ਨਾ ਜੀ ਜਿਹੜਾ ਜਿਹੜੇ ਉਰਦੂ ਜਿਹਨਾਂ ਪੜ੍ਹਿਆ ਜਾਂ ਪਰਸ਼ੀਅਨ ਉਦੋਂ ਕਾਠ ਨਾਲ ਇੱਕ ਕਾਫ ਹੈ ਡੰਡੇ ਵਾਲਾ ਵਾਹਿਗੁਰੂ ਜਿਹਨਾਂ ਉਰਦੂ ਪੜ੍ਹਿਆ ਹੋਣਾ ਇਸ ਤਰ੍ਹਾਂ ਕਾਫ ਪੈਂਦਾ ਡੰਡਾ ਪਾ ਕੇ ਤੇ ਜੇ ਉਸ ਡੰਡੇ ਦੇ ਉੱਤੇ ਇੱਕ ਨਿੱਕਾ ਜਿਹਾ ਡੰਡਾ ਹੋਰ ਬਣਾ ਦਿਓ ਕਾਠ ਗੱਗਾ ਬਣ ਜਾਂਦਾ ਹੈ ਗਾਠ ਗਾਠ ਦਾ ਅਰਥ ਲੈਂਦੀ ਪੰਜਾਬੀ ਚ ਹੁੰਦਾ ਜਵਾਰ ਦੀ ਰੋਟੀ ਮੈਂ ਇੱਕ ਮੁਸਲਮਾਨ ਵੀਰ ਦਾ ਕੋਲ ਪੜਿਆ ਪਰ ਮੈਂ ਇਹ ਕਹਾਂਗਾ ਲਿਖਿਆ ਤੇ ਕਾਠ ਹੈ ਹੋ ਸਕਦਾ ਉਸ ਵਕਤ ਬੋਲੀ ਵਿੱਚ ਗਾਠ ਨੂੰ ਅਸੀਂ ਆਮ ਆਪਣੀ ਸ਼ਬਦਾਵਲੀ ਚ ਕਈ ਸ਼ਬਦ ਨੇ ਲਿਟਰੇਰੀ ਨੇ ਸਾਡੀ ਬੋਲੀ ਚ ਹੋਰ ਤਰ੍ਹਾਂ ਬਣ ਜਾਂਦੇ ਆ ਅਸਲ ਚ ਸ਼ਬਦ ਇੱਕ ਹੈ ਗਾਠ ਇੱਥੇ ਕਾਠ ਹੀ ਆਪਾਂ ਕਾਠ ਹੀ ਪੜ੍ਹਨਾ ਜੀ ਮੈਂ ਇਹ ਨਹੀਂ ਬਾਣੀ ਬਦਲਾਂਗੇ ਆਪਾਂ ਕਾਂਠ ਦਾ ਅਰਥ ਹੁੰਦਾ ਜਵਾਰ, ਇਹਦਾ ਮਤਲਬ ਹੈ ਸੁੱਕੀ। ਮੇਰੀ ਅਰਜ਼ ਕਹਿ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ, ਜਿਨ੍ਹਾਂ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਇਹਦਾ ਮਤਲਬ ਇਹ ਸੀ ਕਿ ਫਰੀਦ ਸੁੱਕੀ ਰੋਟੀ ਖਾ ਕੇ ਗੁਜ਼ਾਰਾ ਕਰ ਲਈ, ਚੋਪੜੀਆਂ ਵੇਖ ਕੇ ਕਿਸੇ ਦੇ ਬੂਹੇ ਅੱਗੇ ਜਾ ਕੇ ਨਾ ਬੈਠੀ, ਕਿਸੇ ਦੂਜੇ ਦੀ ਆਸ ਨਾ ਰੱਖੀ। ਉਹਨਾਂ ਦਾ ਇਹ ਬਚਨ ਜਿਹੜਾ ਅਸੀਂ ਪੜ੍ਹਦੇ ਹਾਂ, ਰੁੱਖੀ ਸੁੱਕੀ ਖਾਇਕ ਹੈ, ਇਹ ਵੀ ਤਾਂ ਆਸ ਤੇ ਹੈ ਨਾ। ਰੁੱਖੀ ਸੁੱਕੀ ਖਾਇਕ ਹੈ ਠੰਡਾ ਪਾਣੀ ਪੀਓ, ਸਦੀਆਂ ਪਹਿਲਾਂ ਕਿਹਾ ਹੈ, ਤੇ ਅੱਜ ਵੀ ਕਿਸੇ ਡਾਕਟਰ ਕੋਲ ਚਲੇ ਜਾਓ, ਕਿਤੇ ਚਲੇ ਜਾਓ, ਸੱਚ ਉਹ ਹੀ ਕਹਿੰਦਾ ਵੀ ਆਪਣੀ ਡਾਇਟ ਠੀਕ ਕਰੋ, ਆਪਣਾ ਖਾਣਾ ਤਰੀਕ ਕਰੋ। ਰੁੱਖੀ ਸੁੱਕੀ ਖਾਇਕ ਹੈ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ, ਪਰਾਈ ਆਸ ਹੈ ਨਾ। ਇਹਦਾ ਅਰਥ ਇਹ ਨੀ ਵੀ ਉਹ ਰੋਟੀ ਪਈ ਕੋਈ ਥਾਲੀ ਚ ਵੇਖ ਕੇ ਲਲਚਾ ਗਏ, ਇਹਦਾ ਭਾਵ ਅਰਥ ਹੈ ਰੱਬ ਨੇ ਤੈਨੂੰ ਸੁੱਕੀ ਦਿੱਤੀ ਹੈ ਤੂੰ ਉਹਦੇ ਚ ਸਬਰ ਕਰ। ਕਿਸੇ ਦੇ 36 ਪ੍ਰਕਾਰ ਦੇ ਖਾਣੇ ਵੇਖ ਕੇ ਆਪਣੀ ਸੁੱਕੀ ਤੋਂ ਕਿਤੇ ਦੂਰ ਨਾ ਚਲਾ ਜਾਏ। ਰੁੱਖੀ ਸੁੱਕੀ ਖਾਏ ਕਹਿ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ, ਨਾ ਤਰਸਾਏ ਜੀਓ ਆਸਾਂ ਕਰੀਏ ਆਰਾਮ ਕੀ। ਉਹ ਅੰਤਲਾ ਸਮਾਂ ਜਦੋਂ ਆਇਆ ਨਾ ਬਾਬਾ ਜੀ ਦਾ, ਜੀ ਬਿਰਧ ਬਹੁਤ ਹੋ ਗਿਆ, ਤੇ ਮੈਂ ਆਪ ਨੂੰ ਬੇਨਤੀ ਕਰਾਂ ਜੀ, ਉਹ 5 ਵਕਤ ਦੇ ਨਮਾਜ਼ੀ ਸਨ। ਚਲੋ ਆਪਾਂ, ਮੈਂ ਤਾਂ ਤੁਹਾਨੂੰ ਕਿਹਾ ਜਦੋਂ ਨਿੱਠ ਕੇ ਗੁਰਬਾਣੀ ਦਾ ਜਦੋਂ ਪਾਠ ਕਰੋਗੇ ਨਾ, ਬਾਬਾ ਫਰੀਦ ਸਾਹਿਬ ਬਿਲਕੁਲ ਆਪਣੇ ਇਸਲਾਮ ਦੀ ਗੱਲ ਕਰਦੇ। ਫਿਰ ਸੁਣਿਓ ਜਿਹੜੇ ਸਿੰਘ ਤੁਸੀਂ ਪਾਠ ਕਰਨੇ, ਮੇਰੀ ਬੇਨਤੀ ਬੜੀ ਛੇਤੀ ਸਮਝ ਜਾਣੀ ਤੁਸੀਂ। ਗੁਰੂ ਨਾਨਕ ਸਾਹਿਬ ਮੰਨਦੇ ਨੇ ਵੀ ਮਰਨ ਤੋਂ ਬਾਅਦ ਬੰਦੇ ਦੀ ਰੂਹ ਕਬਰਾਂ 'ਚ ਹੁੰਦੀ? ਨਹੀਂ ਮੰਨਦੇ ਨਾ। ਤੇ ਜਿਹੜਾ ਆਸਾ ਕੀ ਵਾਰ ਦਾ ਸਲੋਕ ਕਿ ਮਿੱਟੀ ਮੁਸਲਮਾਨ ਕੀ ਪੇੜਾ ਪਏ ਕਮਿਆਰ ਘੜ ਭਾਂਡੇ, ਪੇੜੇ ਦਾ ਲਫ਼ਜ਼ੀ ਅਰਥ ਇੱਕ ਪੇੜਾ ਹੁੰਦਾ ਆਟਾ, ਹਨਾ, ਆਟੇ ਦਾ ਪੇੜਾ। ਇੱਥੇ ਪੇੜੇ ਦਾ ਅਰਥ ਹੈ ਪੇਟੇ। ਆਪਾਂ ਕਹਿੰਦੇ ਆਹ ਜ਼ਮੀਨ ਤੇਰੇ ਪੇਟੇ ਪਾ ਦਿੱਤੀ, ਤੇਰੇ ਵੱਸ ਹੋ ਗਈ, ਤੇਰਾ ਕਬਜ਼ਾ ਹੋ ਗਿਆ। ਮਿੱਟੀ ਮੁਸਲਮਾਨ ਕੀ ਪੇੜਾ ਪਈ ਕਮਿਆਰ ਘੜ ਭਾਂਡੇ, ਇੱਟਾਂ ਕੀਆਂ ਜਲਦੀ ਕਰੇ ਪੁਕਾਰ, ਜਲ ਜਲ ਰੋਵੈ ਬੱਪੜੀ ਝੜ ਝੜ ਪਵੇ ਅੰਗਿਆਰ। ਨਾਨਕ ਜਿਨ ਕਰਤਾ ਕਾਰਨ ਕੀਆ ਸੋ ਜਾਣਾ ਕਰਤਾ। ਦੇਖੋ ਤੁਸੀਂ ਸਲੋਕ ਨਾਲ ਪੜ੍ਹੇ, ਇਹਦਾ ਅਰਥ ਹੈ ਕਿ ਜਿੱਥੇ ਕਬਰਾਂ ਉਹਨਾਂ ਜੀ ਕਈ ਸਦੀਆਂ ਪੁਰਾਣੀਆਂ, ਉਹਦੀ ਮਿੱਟੀ ਚਿਕਨਾਟ ਵਾਲੀ ਹੋ ਜਾਂਦੀ, ਉਸ ਚਿਕਨੀ ਮਿੱਟੀ ਨੂੰ ਘੁਮਾਰ ਪੱਟ ਕੇ ਗੋ ਕੇ ਭਾਂਡੇ ਬਣਾਉਂਦੇ ਨੇ, ਇੱਟਾਂ ਬਣਾਉਂਦੇ ਨੇ। ਮਹਾਰਾਜ ਕਹਿੰਦੇ ਜੇ ਉਸ ਕਬਰਾਂ ਵਾਲੀ ਥਾਂ ਤੇ ਰੂਹ ਹੁੰਦੀ ਤੇ ਜਿੱਦਣ ਉਹਦੇ ਭਾਂਡੇ ਬਣਾ ਕੇ ਕੁਮਾਰ ਵੀਰ ਨੇ ਆਵੇ ਦੇ ਵਿੱਚ, ਇੱਟਾਂ ਦਾ ਆਵਾ ਭਾਂਡਿਆਂ ਦਾ ਆਵਾ ਹੀ ਹੁੰਦਾ ਨਾ, ਤੇ ਕਿੰਨੇ ਮਹੀਨੇ ਅੱਗ ਲੱਗਦੀ ਏ, ਝੜ ਝੜ ਪਵੇ ਅੰਗਿਆਰ, ਉਦਣ ਰੂਹ ਦੀ ਆਵਾਜ਼ ਕਿਉਂ ਨੀ ਕਹੀ ਹਾਏ ਮੈਂ ਸੜ ਗਈ? ਫਿਰ ਸੁਣਿਓ, ਉਦਣ ਰੂਹ ਨੇ ਨਹੀਂ ਕਿਹਾ ਮੈਂ ਸੜ ਗਈ। ਮਿੱਟੀ ਮੁਸਲਮਾਨ ਕੀ ਕਿਹਾ, ਹਿੰਦੂ ਦੀ ਨੀ ਕਿਹਾ। ਇਹਦਾ ਮਤਲਬ ਮੁਸਲਮਾਨ ਦੀ ਕਬਰ ਏਡਾ ਹਿਰਦਾ ਗੁਰਦੇਵ ਦਾ ਵਿਸ਼ਾਲ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਨਹੀਂ, ਰੂਹਾਂ ਕਬਰਾਂ ਦੇ ਵਿੱਚ ਰਹਿੰਦੀਆਂ। ਪਹਿਲਾ ਬਚਨ ਹੀ ਉਹਨਾਂ ਦਾ ਇਹ ਵੇ, ਬੋਲੇ ਸੇਖ ਫਰੀਦ ਪਿਆਰੇ ਅੱਲਾਹ ਲੱਗੇ ਇਹ ਤਨਖੋਸੀ ਖਾਕ ਅੱਗੇ ਨਿਮਾਣੀ ਗੋਰ ਘਰੇ, ਤੇਰਾ ਕਬਰ ਵਿੱਚ ਘਰ ਹੋਵੇਗਾ। ਗੋਰ ਨਿਮਾਣੀ ਸੱਡ ਕਰੇ ਨੇ ਘਰਿਆ ਘਰ ਆਓ, ਸਰ ਪਰ ਮੈਥੇ ਆਵਣਾ ਮਰਨੋਂ ਡੱਡ ਰਿਹਾ। ਪੜੇ ਬਚਨ ਜੀ, ਗੋਰਾਂ ਸੇ ਨਿਮਾਣੀਆਂ ਬੈਸਣ ਰੂਹਾਂ ਮਲ। ਬਾਬਾ ਜੀ ਤੇ ਕਹਿੰਦੇ ਨੇ ਮਿੱਟੀ ਮੁਸਲਮਾਨ ਕੀ। ਮੇਰੀ ਫਿਰ ਅਰਜ਼ ਸੁਣਿਓ, ਸਿੱਖਾਂ ਨੂੰ ਹਿਰਦਾ ਵਿਸ਼ਾਲ ਰੱਖਣਾ ਚਾਹੀਦਾ ਹੈ, ਬੜਾ ਹਿਰਦਾ ਵਿਸ਼ਾਲ ਚਾਹੀਦਾ ਹੈ। ਜੇ ਗੁਰਬਾਣੀ ਨੂੰ ਧਿਆਨ ਨਾਲ ਪੜੋਗੇ, ਸਾਡੀ ਸਮੱਸਿਆ ਹੋਵੇ, ਕਿਉਂਕਿ ਅਸੀਂ ਰੁਮਾਲਿਆਂ ਵਿੱਚ ਚੌਰ ਸਾਹਿਬ ਮਰਨੇ ਪਰਨੇ ਵਾਸਤੇ ਗੁਰੂ ਗ੍ਰੰਥ ਸਾਹਿਬ ਰੱਖਿਆ, ਆਪਣੀ ਆਤਮਾ ਦੇ ਉਧਾਰ ਵਾਸਤੇ ਕਿਹੜਾ ਪੜਦਾ ਹੈ, ਮੇਰਾ ਭਲਾ ਹੋਵੇ। ਗੁਰੂ ਸਾਹਿਬ ਨੇ ਜਿੱਦਣ ਸਵਰੂਪ ਬਖਸ਼ਿਸ਼ ਕੀਤੀ ਉਦੋਂ ਉਹਨਾਂ ਕਿਹਾ ਕਿ ਸਿੱਖੋ, ਇਹਦੇ ਤੋਂ ਬਿਨਾਂ ਤੁਹਾਡਾ ਉਧਾਰ ਨਹੀਂ ਜੇ ਹੋਣਾ। ਥਾਲ ਵੀ ਤਿੰਨ ਵਸਤੂ ਪਈਓ ਗੁਰੂ ਗ੍ਰੰਥ ਸਾਹਿਬ, ਸੱਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ। ਉਧਾਰ ਹੀ ਉਹਦਾ ਹੋਵੇਗਾ ਜਿਹੜਾ ਬੰਦਾ ਇਹਨੂੰ ਖਾਵੇਗਾ ਤੇ ਇਹਨੂੰ ਪੁੰਚੇਗਾ। ਮੈਂ ਬੇਨਤੀ ਕਰਾਂ, ਦੇਖੋ ਹੁਣ ਬਾਬਾ ਫਰੀਦ ਸਾਹਿਬ ਅੰਤਲਾ ਸਮਾਂ ਆਇਆ, ਉਹ ਬਿਰਧ ਬਹੁਤ ਹੋ ਗਿਆ ਜੀ। ਇੱਥੋਂ ਤੱਕ ਜਦੋਂ ਅਖੀਰ ਵਾਲਾ ਦਿਨ ਸੀ ਨਾ ਜੀ, ਇਹਨਾਂ ਨੇ ਨਮਾਜ਼ ਪੜ੍ਹੀ। ਜਦੋਂ ਨਮਾਜ਼ ਪੜ੍ਹਦਿਆਂ ਸਿਰ ਥੱਲੇ ਕੀਤਾ ਨਾ, ਕੁਦਰਤੀ ਤੌਰ 'ਤੇ ਚੱਕਰ ਆ ਗਿਆ, ਬਿਰਧ ਬਹੁਤ ਸਨ, ਸਿਰ ਥੱਲੇ ਕੀਤਾ, ਚੱਕਰ ਆਇਆ ਤੇ ਗਸ਼ੀ ਪੈ ਗਈ, ਗਸ਼ੀ ਸਮਝ ਗਿਆ, ਗਸ਼ੀ ਨਾ, ਬੇਹੋਸ਼ ਹੋ ਗਏ। ਉਸੇ ਮੁਰੀਦ ਸਨ ਆਏ, ਉਹਨਾਂ ਨੇ ਤਲੀਆਂ ਚੱਸੀਆਂ, ਸਿਰ ਝੱਸਿਆ, ਉੱਠ ਕੇ ਬੈਠ ਗਏ। ਥੋੜਾ ਸਮਾਂ ਬੈਠ ਕੇ ਕਹਿੰਦੇ ਆ, ਮੈਂ ਨਮਾਜ਼ ਪੂਰੀ ਕਰ ਲਈ ਸੀ। ਮੁਰੀਦ ਨੇ ਕਿਹਾ, ਨਹੀਂ ਜੀ, ਬਾਬਾ ਜੀ ਨਹੀਂ, ਨਮਾਜ਼ ਨਹੀਂ ਪੂਰੀ ਕਰ ਸਕੇ। ਕਹਿਣ ਲੱਗੇ, ਮੇਰਾ ਵਜ਼ੂ ਕਰਾਓ, ਮੇਰੇ ਹੱਥ ਧਵਾਓ। ਉੱਥੇ ਇੱਕ ਬੈਠੇ ਫਕੀਰ ਨੇ ਕਹਿ ਦਿੱਤਾ, ਤੁਸੀਂ ਹਰ ਵਕਤ ਬੰਦਗੀ 'ਚ ਰਹਿੰਦੇ ਹੋ, ਤੁਹਾਨੂੰ ਕੀ ਲੋੜ ਪੈਗੀ ਨਮਾਜ਼ ਦੀ ਹੁਣ? ਖਾਸ ਕਰਕੇ ਸਿੱਖ ਚੇਤੇ ਰੱਖਿਓ, ਆਪਾਂ ਨਿਤਨੇਮ ਛੱਡੀ ਬੈਠੇ ਹਾਂ। ਮੈਂ ਤੁਹਾਨੂੰ ਦਵਾਈ ਦੇ ਕੇ ਕਹਿਣਾ, ਜਿਸ ਨੇ ਸਾਨੂੰ ਤਾਕਤ ਦਿੱਤੀ ਅਸੀਂ ਉਹਨੂੰ ਤੇ ਨਾਲ ਲੈ ਕੇ ਤੁਰਦੇ ਨਹੀਂ। ਬਾਹਰਮੁਖੀ ਗੱਲਾਂ ਨੇ ਸਾਡੇ ਕੋਲ, ਤੇ ਜਿਹੜਾ ਸਿੱਖ ਕਹਾਂਦਾ ਹੋਵੇ ਤੇ ਜਪਜੀ ਸਾਹਿਬ ਵੀ ਸਵੇਰੇ ਪਾਠ ਨਾ ਕਰੇ, ਮੈਨੂੰ ਬਖਸ਼ ਦਿਆ ਜੇ। ਦੁਨੀਆਂ ਭਰ ਦਾ ਕਚਰਾ ਦਿਮਾਗ ਚ ਪਾ ਲਿਆ ਫੇਸਬੁੱਕ ਦਾ, 38 ਪੌੜੀਆਂ ਨਾਲ ਪੜ੍ਹਦਾ ਹੋਵੇ, ਮੇਰਾ ਖਿਆਲ ਨੂੰ ਸਿੱਖ ਕਹਾਉਣ ਤੋਂ ਗੁਰੇਜ਼ ਕਰਨਾ ਚਾਹੀਦਾ। ਮੈਂ ਲਵ ਸਖਤ ਕਹਿ ਦਿੱਤਾ, ਸਿੱਖ ਗੁਰੂ ਕਾ ਹੋਏ ਗਏ ਹੋ, ਜਪਜੀ ਕੰਠ ਨਾ ਕੀਨ। ਬਾਬਾ ਗੁਰਮੁਖ ਸਿੰਘ ਜੀ ਕਾਰ ਸੇਵਾ ਵਾਲੇ ਪਟਿਆਲੇ, ਦੋ ਬਾਬਾ ਜੀ ਹੋਏ ਨਾ, ਇਹ ਗੁਰਮੁਖ ਸਿੰਘ ਕੀਰਤਨ ਕਰਦੇ ਹੁੰਦੇ ਸਨ ਪਟਿਆਲੇ ਵਾਲੇ, ਇਹ ਬਾਬਾ ਗੁਰਮੁਖ ਸਿੰਘ ਜੀ ਕਾਰ ਸੇਵਾ ਵਾਲੇ। ਗੁਰਮੁਖੋ, ਜਦੋਂ ਤੁਸੀਂ ਝੰਡੇ ਬੁੰਗੇ ਦੇਖਦੇ ਹੋ, ਇਹਨਾਂ ਨੇ ਸੇਵਾ ਸ਼ੁਰੂ ਕੀਤੀ ਸੀ ਬਾਬਾ ਸ਼ਾਮ ਸਿੰਘ ਆਟਾ ਮੰਡੀ ਵਾਲੇ ਦੇ ਕਹਿਣ ਤੇ। ਜਿਹੜਾ ਕਾਰ ਸੇਵਾ ਵਾਲੇ ਕੁੜਤੀ ਪਾਉਂਦੇ ਆ, ਦੀ ਸ਼ੁਰੂਆਤ ਬਾਬਾ ਸ਼ਾਮ ਸਿੰਘ ਨੇ ਕੀਤੀ ਸੀ। ਮੈਂ ਪਰਸੋਂ ਚੌਥ ਜ਼ਿਕਰ ਕੀਤਾ ਸੀ ਬਾਬਾ ਸ਼ਾਮ ਸਿੰਘ ਜੀ ਦਾ। ਝੰਡੇ ਬੁੰਗੇ ਤੁਸੀਂ ਦੇਖਿਓ ਜਿਹੜੇ ਨੀਹਾਂ ਨੇ ਨਾ, ਇਹ ਬਾਬਾ ਗੁਰਮੁਖ ਸਿੰਘ ਦੇ ਵੇਲੇ ਦੀਆਂ। ਨਨਕਾਣਾ ਸਾਹਿਬ ਜਿਹੜੀ ਇਮਾਰਤ ਦੇਖਦੇ ਹੋ, ਇਹ ਬਾਬਾ ਗੁਰਮੁਖ ਸਿੰਘ ਨੇ। ਗੁਰਮੁਖ ਉਹਨਾਂ ਦੇ ਟੋਕਰੀ ਢੋਣ ਵਾਲੇ ਸਿੰਘ। ਮੈਂ ਕੋਈ ਗੱਲ ਸਰੋਤ ਤੋਂ ਬਿਨਾਂ ਨਹੀਂ ਕਰਾਂਗਾ, ਪਾਠ ਵਾਰ ਜਪਜੀ ਸਾਹਿਬ ਦਾ ਪਾਠ ਕਰ ਦੇ, ਕਿਉਂਕਿ ਜਦੋਂ ਅੰਦਰ ਸੁਰਤ ਟਿਕ ਜਾਏ, ਇੱਕ ਹੁੰਦਾ ਬੋਲ ਕੇ ਕਰਨਾ, ਆਪਾਂ ਕਹਿੰਦੇ ਇੰਨੀ ਛੇਤੀ ਕਿਵੇਂ ਹੋ ਸਕਦਾ। ਯਾਦ ਰੱਖਿਓ, ਜਿੰਨਾ ਅੰਦਰ ਨਿਰਮਲ ਹੋਵੇਗਾ, ਓਨੀ ਸੁਰਤ ਤੇਜ਼ ਚੱਲੇਗੀ, ਜਿੰਨੀ ਸੁਰਤ ਦੀ ਉਡਾਰੀ ਤੇਜ਼ ਹੋਵੇਗੀ, ਓਨੀ ਪਾਠ ਛੇਤੀ ਸਮਾਪਤ ਹੋ ਸਕਦਾ। ਬੋਲ ਕੇ ਸਮਾਂ ਲੱਗ ਸਕਦਾ। ਫਿਰ ਮੈਂ ਅਰਜ਼ ਕਰਾਂਗਾ, ਇਹ ਸਾਧਨਾ ਦਾ ਕੰਮ, ਇਹ ਬਿਲਕੁਲ ਕਥਾ ਦਾ ਨਹੀਂ। ਸਿੱਧੀ ਜੀ ਬਾਤ, ਜਿਹਦੇ ਕੰਪਿਊਟਰ ਦੇ ਵਿੱਚ ਇੰਨੀਆਂ ਫਾਈਲਾਂ ਆ ਗਈਆਂ, ਉਹ ਤੇਜ਼ ਚੱਲੂਗਾ? ਫੋਨ ਹੀ ਭਰਿਆ ਜਾਏ, ਆਪਾਂ ਕਹਿੰਦੇ ਹੁਣ ਨਾ ਇਹ ਕੰਮ ਐਸਤਾ ਐਸਤਾ ਕਰਦਾ, ਕਿਉਂ? ਇਹ ਭਰਿਆ ਪਿਆ। ਇੱਕ ਬੰਦੇ ਦਾ ਬਣਾਇਆ ਯੰਤਰ, ਇਹਦੇ ਵਿੱਚ ਲੋਡ ਵੱਧ ਪਾ ਦਿਓ, ਭਾਰ ਪਾ ਦਿਓ, ਇਹ ਕੰਮ ਨਹੀਂ ਛੇਤੀ ਕਰਦਾ। ਤੇ ਜਿਸ ਬੰਦੇ ਨੇ ਨਿਤਨੇਮ ਕਰਦੇ ਆ, ਦੁਨੀਆਂ ਭਰ ਦਾ ਲੋਡ ਵਿੱਚ ਪਾਇਆ ਪਿਆ, ਉਹਦਾ ਜਪਜੀ ਸਾਹਿਬ ਚਿੱਤ ਕਿੱਥੇ ਲੱਗਣਾ? ਇਸ ਵੱਲ ਸਾਨੂੰ ਧਿਆਨ ਦੇਣਾ ਚਾਹੀਦਾ ਹੈ। ਜਿੰਨੀ ਦੇਰ ਤੱਕ ਗੁਰੂ ਗੋਬਿੰਦ ਸਿੰਘ ਜੀ ਦੇ, ਮੈਂ ਸੱਚੀ ਕਹਾਂਗਾ, ਹਜ਼ੂਰੀਏ ਸਿੱਖ ਜਿੰਦੇ ਰਹੇ, ਕਿਉਂਕਿ ਸਾਡੇ 'ਚ ਗਿਰਾਵਟ ਆ ਗਈ ਸੀ, ਸਿਰਫ ਇੱਕ ਪੱਖ ਰੱਖਣੇ, ਹਜ਼ੂਰੀਏ ਸਿੱਖ ਦਰ ਤੇ, ਜਿੰਨੀ ਦੇਰ ਤੱਕ ਗੁਰੂ ਗੋਬਿੰਦ ਸਿੰਘ ਜੀ ਦੀ ਹਜ਼ੂਰੀ ਵਾਲੇ ਸਿੱਖ ਜਿੰਦੇ ਰਹੇ, ਉਨੀ ਦੇਰ ਤੱਕ ਇੰਨੀ ਚੜ੍ਹਦੀ ਕਲਾ। ਜਿਉਂ ਜਿਉਂ ਉਹ ਚਲੇ ਗਏ, ਤਿਉਂ ਤਿਉਂ ਸਾਡੇ ਕੋਲ ਸਰਦਾਰੀਆਂ ਆਈਆਂ, ਜਿਉਂ ਜਿਉਂ ਸਰਦਾਰੀਆਂ ਆਈਆਂ, ਤਿਉਂ ਤਿਉਂ ਸਾਡੇ ਵਿੱਚ ਗਿਰਾਵਟ ਵੀ ਆਈ। ਇਹ ਸੱਚ ਹੈ। ਬਾਬਾ ਫਰੀਦ ਸਾਹਿਬ, ਮੈਂ ਅਰਜ਼ ਕੀਤੀ, ਉਹ ਕਿੱਡੇ ਵੱਡੇ ਨੇਮੀ ਨੇ। ਅਸੀਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਮੰਨਦੇ ਹਾਂ ਨਾ, ਬਾਬਾ ਜੀ ਤਾਂ ਇੱਥੋਂ ਤੱਕ ਕਹਿੰਦੇ ਜਿਹੜਾ ਮੁਸਲਮਾਨ ਪੰਜ ਵਕਤ ਦਾ ਨਮਾਜ਼ੀ ਨਹੀਂ, ਉਹ ਕੁੱਤੇ ਨਾਲ ਦਰ ਤੁਲਨਾ ਰੱਖ ਦਿੱਤੀ। ਫਰੀਦਾ ਬੇਨਿਵਾਜਾ ਕੁੱਤਿਆ, ਇਹ ਨਾ ਭਲੀ ਰੀਤ, ਕਵੀ ਚੱਲ ਨਾ ਆਇਆ ਪੰਜੇ ਵਕਤ ਮਸੀਤ। ਨਮਾਜ਼ ਪੜ੍ਹਨ ਲੱਗੇ, ਡਿੱਗ ਪਏ, ਦੁਬਾਰਾ ਹੱਥ ਧਵਾਏ ਤੇ ਬੈਠੇ ਨੇ, ਕਹਿ ਦਿੱਤਾ, ਜੀ ਆਪ ਜੀ ਨੂੰ ਨਮਾਜ਼ ਦੀ ਕੀ ਲੋੜ? ਇਹ ਨੋਟ ਕਰਿਓ। ਕਹਿਣ ਲੱਗੇ, ਮੇਰੇ ਅੰਦਰ ਨੂੰ ਜਾਂ ਮੈਂ ਜਾਣਨਾ ਜਾਂ ਅੱਲਾ ਜਾਣਦਾ, ਤੂੰ ਮੇਰੇ ਅੰਦਰ ਨੂੰ ਜਾਣਨਾ, ਮੇਰਾ ਅੰਦਰ ਕੀ ਹੋ ਜਾ, ਮੈਨੂੰ ਨਮਾਜ਼ ਦੀ ਲੋੜ ਹੈ ਕਿ ਨਹੀਂ? ਮੈਂ ਜਿਹੜੀ ਆਪ ਨੂੰ ਬੇਨਤੀ ਕਰਨ ਲੱਗਾ, ਨਮਾਜ਼ ਪੜ੍ਹ ਲਈ, ਸਰੀਰ 'ਚ ਤਾਕਤ ਆ ਗਈ। ਫਿਰ ਦੁਬਾਰਾ ਕੋਈ ਦਿਨਾਂ ਬਾਅਦ ਇੱਕ ਦਿਨ ਤੁਰੇ ਜਾਂਦੇ ਆ ਤੇ ਹੱਥ ਦੇ ਵਿੱਚ ਸੋਟਾ ਪਕੜਿਆ, ਸ਼ਬਦ ਉਹ ਹੀ ਰਹਿੰਦੇ ਆ ਜਿਹੜੀ ਮੈਂ ਕਥਾ ਕਰਨਾ ਪਿਆ, ਹੱਥ 'ਚ ਸੋਟਾ ਪਕੜਿਆ ਲੱਕੜ, ਤੁਰੇ ਜਾਂਦੇ ਆ, ਪਤਾ ਨਹੀਂ ਕੀ ਆਇਆ, ਚਾਰ ਪੰਜ ਕਦਮ ਤੁਰੇ, ਇੱਕੋ ਦਮ ਖਲੋ ਗਏ, ਮੁਰੀਦ ਸਾਰੇ ਖਲੋ ਗਏ ਜਿਹੜੇ ਕੋਲ ਸਨ। ਉਹ ਲੱਕੜ ਚੁੱਕ ਕੇ ਪਰਾਂ ਸੱਟੀ ਤੇ ਇੱਕੋ ਦਮ ਆਵਾਜ਼ ਦੇ ਕੇ ਕਿਹਾ, ਫਰੀਦ, ਸਾਰੀ ਜ਼ਿੰਦਗੀ ਅੱਲਾ ਤੋਂ ਬਿਨਾਂ ਕਿਸੇ ਦੇ ਸਹਾਰੇ ਨਹੀਂ ਰਿਹਾ, ਹੁਣ ਤਾਂ ਚਾਰ ਦਿਨਾਂ ਦੀ ਖੇਡ ਰਹਿ ਗਈ, ਇਸ ਬੇਜਾਨ ਲੱਕੜੀ ਦੇ ਸਹਾਰੇ ਕਿਉਂ ਚੱਲਣਾ ਪਿਆ? ਕਿੰਨੀ ਵੱਡੀ ਉਹਨਾਂ ਦੀ ਇਹ ਉਹਨਾਂ ਦੇ ਬਚਨ ਕਹਿ, ਬਾਰ ਪਰਾਏ ਬੈਸਣਾ ਕਿਸੇ ਦੂਜੇ ਦੇ ਦਰ ਤੇ ਨਾ ਬਿਠਾਈ। ਮੈਂ ਤਾਂ ਕਿਹਾ, ਵਾਹਿਗੁਰੂ ਜੀ, ਗੁਰੂ ਗੋਬਿੰਦ ਸਿੰਘ ਜੀ ਕਿਰਪਾ ਕਰੋ, ਸਿੱਖ ਕਿਸੇ ਦਾ ਮੁਤਾਜ ਨਾ ਹੋਵੇ। ਨਾ ਰੂਹਾਨੀ ਤੌਰ ਤੇ ਸਤ ਸੰਗੀ ਹੋਵੇ, ਪਰ ਇਹਨੂੰ ਮਾਨਸਿਕ ਤੌਰ ਤੇ ਕੋਈ ਗੁਲਾਮ ਨਾ ਕਰ ਲੈ ਰੂਹਾਨੀਅਤ ਦੇ ਤੌਰ ਤੇ। ਮਹਾਰਾਜ ਜੀ ਨੇ ਕਿਹਾ ਬਾਰ ਪਰਾਏ ਬੈਸਣਾ, ਬਾਰ ਦਾ ਅਰਥ ਦਰਵਾਜ਼ਾ, ਕਿਸੇ ਦੂਜੇ ਦੇ ਦਰਵਾਜ਼ੇ ਅੱਗੇ ਨਾ ਬਿਠਾਈ, ਬਾਰ ਪਰਾਏ ਬੈਸਣਾ ਸਾਈ ਮੁਜੈ ਨਾ ਦੇ, ਜੇ ਤੂੰ ਐਵੇਂ ਰੱਖਸੀ ਤਾਂ ਜੀਓ ਸਰੀਰੋ ਲੇ, ਮੇਰੇ ਸਰੀਰ ਵਿੱਚੋਂ ਜਿੰਨ ਨਿਕਲ ਜਾਏ, ਪਰ ਵਾਹਿਗੁਰੂ ਤੂੰ ਮੇਰ ਕਰੀ, ਮੈਨੂੰ ਕਿਸੇ ਦੂਜੇ ਦਾ ਮੁਥਾਜ ਨਾ ਕਰੀ। ਇੱਥੇ ਭਗਤ ਜੀ ਨੇ ਕਿਹਾ ਕਬੀਰ ਆਸਾ ਕਰੀਏ ਰਾਮ ਕੀ, ਆਸ ਸਿਰਫ ਵਾਹਿਗੁਰੂ ਜੀ ਦੀ ਰੱਖ, ਅਵਰੈ ਆਸ ਨਿਰਾਸ, ਜਿਹੜੀ ਬਾਕੀਆਂ ਦੀ ਆਸ ਹੈ ਉਹ ਨਿਰਾਸ਼ਤਾ ਪੈਦਾ ਕਰੇਗੀ, ਉਹਨੇ ਤੈਨੂੰ ਪੁੱਛ ਨਹੀਂ ਦੇਣਾ। ਬਾਬਰ ਜਦੋਂ ਐਮਨਾਬਾਦ ਮਿਲਦਾ ਸੈਦਪੁਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ, ਤੇ ਉਹ ਆਪਣੇ ਵੱਲੋਂ ਜੀ ਜਦੋਂ ਵੇਖਿਆ ਮਹਾਰਾਜ ਜੀ ਦਾ ਤੇਜ ਪ੍ਰਤਾਪ, ਉਹ ਆਪਣੇ ਵੱਲੋਂ ਕੁਝ ਦੇਣਾ ਚਾਹਿਆ। ਉਹਨੇ ਕਿਹਾ ਜੀ ਫਕੀਰ ਦਰਵੇਸ਼ ਕੁਝ ਮੰਗੋ। ਇਹ ਵੈਸੇ ਗੁਰੂ ਗ੍ਰੰਥ ਸਾਹਿਬ ਚ ਨਹੀਂ, ਜਨਮ ਸਾਖੀ ਦਾ ਬਚਨ ਹੈ। ਕਹੇ ਨਾਨਕ ਸੁਣ ਬਾਬਰ ਮੀਰ, ਮੀਰ ਦਾ ਅਰਥ ਹੈ ਬਾਦਸ਼ਾਹ। ਕਹੇ ਨਾਨਕ ਸੁਣ ਬਾਬਰ ਮੀਰ, ਇਹਦਾ ਅਰਥ ਹੈ ਉਹ ਬਾਦਸ਼ਾਹ ਮੀਰ ਬਾਬਰ, ਤੂੰ ਸੁਣ, ਤੁਝ ਤੇ ਮੰਗ ਹੈ ਸੋ ਅਹਿਮਕ ਫਕੀਰ। ਅਹਿਮਕ ਦਾ ਅਰਥ ਹੈ ਘੱਟ ਬੁੱਧੀ ਵਾਲਾ ਮੂਰਖ, ਜਿਹੜਾ ਬੰਦਾ ਤੇਰੇ ਵਰਗੇ ਕਾਤਲ ਬੰਦੇ ਕੋਲੋਂ ਮੰਗੇ, ਉਦੋਂ ਵੱਡਾ ਮੂਰਖ ਦਰਵੇਸ਼ ਹੀ ਕੋਈ। ਅਸੀਂ ਰੱਬ ਤੋਂ ਬਿਨਾਂ ਕਿਸੇ ਤੋਂ ਹੋਰ ਨਹੀਂ ਮੰਗਦੇ। ਮੈਂ ਦੋ ਕਾਵ ਜੀ ਨੂੰ ਸ਼ੇਰ ਹੋਰ ਸਾਂਝੇ ਕਰਨੇ ਨੇ। ਮੈਂ ਕਹਿੰਦਾ ਰੱਬ ਮੇਰ ਕਰੇ ਸੁੱਕੀ ਦੇ ਦੇ ਪਰ ਆਪਣੀ ਦੇ। ਇਕਬਾਲ ਦੇ ਦੋ ਸ਼ੇਰ ਨੇ, ਅਲਾਮਾ ਇਕਬਾਲ, ਉਹਨੇ ਨਾ ਇੱਕ ਟਟਹਿਣਾ, ਟਟਹਿਣਾ ਪਜਾਣ ਜੁਗਨੂ ਜਿਹਨੂੰ ਕਹਿੰਦੇ, ਟਟਹਿਣੇ ਦੀ ਤੇ ਪਤੰਗੇ ਦੀ ਆਪਸੀ ਗੱਲਬਾਤ ਕਰਾਈ ਹੈ। ਪਤੰਗਾ ਪਰਵਾਨਾ ਭੰਬਟ ਕਹਿੰਦੇ ਨੇ, ਪਤੰਗਾ ਨਾ ਦੀਵਾ ਬਲਿਆ ਤੇ ਦੀਵੇ ਲਈ ਲਾਟ ਦੀ ਪਰਿਕਰਮਾ ਕਰੇ, ਤੇ ਰਾਤ ਦਾ ਵੇਲਾ ਸੀ। ਇਹ ਗੱਲ ਸਮਝਣ ਵਾਸਤੇ ਮੈਂ ਬੇਨਤੀ ਕਰ ਰਿਹਾ, ਉਹ ਲਾਟ ਉੱਤੇ ਪਤੰਗਾ ਪਰਿਕਰਮਾ ਕਰੇ, ਇੰਨੀ ਦੇਰ ਨੂੰ ਰਾਤ ਕਿਤੇ ਟਟਹਿਣਾ ਆ ਗਿਆ, ਉਹ ਕਦੀ ਬੁੱਝਦਾ ਕਦੀ ਜਾਗਦਾ। ਤੇ ਪਰਵਾਨੇ ਨੇ ਤਾਨਾ ਮਾਰਤਾ ਜੀ ਟਟਹਿਣੇ ਨੂੰ, ਜੁਗਨੂ ਨੂੰ। ਉਹ ਕਹਿੰਦਾ ਪਰਵਾਨੇ ਕੀ ਮੰਜ਼ਿਲ ਸੇ ਬਹੁਤ ਦੂਰ ਹੈ ਜੁਗਨੂ, ਮੇਰੀ ਬੇਨਤੀ ਸੁਣਿਓ, ਪਰਵਾਨੇ ਕੀ ਮੰਜ਼ਿਲ ਸੇ ਬਹੁਤ ਦੂਰ ਹੈ ਜੁਗਨੂ। ਇਹਦਾ ਅਰਥ ਟਟਹਿਣਿਆ, ਤੂੰ ਥਾਂ ਥਾਂ ਤੇ ਕਦੀ ਬੱਤੀ ਬੰਦ ਕਰਨਾ ਜਗਾਨਾ, ਤੂੰ ਮੇਰੇ ਤੋਂ ਬੜਾ ਦੂਰ ਹੈ। ਪਰਵਾਨੇ ਕੀ ਮੰਜ਼ਿਲ ਸੇ ਬਹੁਤ ਦੂਰ ਹੈ ਜੁਗਨੂ, ਕਿਉਂ ਆਤਿਸ਼ੇ ਬੇਸੋਜ ਪੇ ਮਗਰੂਰ ਹੈ ਜੁਗਨੂ। ਆਤਿਸ਼ ਦਾ ਅਰਥ ਹੁੰਦਾ ਅੱਗ, ਤੇ ਬੇਸੋਜ ਦਾ ਅਰਥ ਹੈ ਜਿਹਦੇ ਵਿੱਚ ਗਰਮੈਸ਼ ਹੀ ਨਹੀਂ, ਸੋਜ ਦਾ ਅਰਥ ਹੁੰਦਾ ਹੈ ਗਰਮੈਸ਼। ਕਹਿੰਦਾ ਉਹ ਟਟਹਿਣਿਆ, ਤੂੰ ਮੇਰਾ ਮੁਕਾਬਲਾ ਕਰ ਲਏਗਾ? ਚੇਤੇ ਰੱਖ, ਜਿਹੜੀ ਤੂੰ ਚਾਨਣ ਬਖੇਰਨਾ ਪੈ, ਇਹਦੇ ਵਿੱਚ ਤਪਸ਼ ਹੀ ਨਹੀਂ, ਤੇਰੀ ਚਾਨਣ ਵਿੱਚ ਸੋਜ ਹੀ ਨਹੀਂ, ਤੇਰੇ ਚਾਨਣ ਵਿੱਚ ਗਰਮੈਸ਼ ਹੀ ਨਹੀਂ। ਤੇ ਟਟਹਿਣੇ ਨੇ ਲੰਘਦਿਆਂ ਕਿਹਾ, ਕਹਿੰਦਾ ਮੈਂ ਰੱਬ ਦਾ ਸ਼ੁਕਰ ਕਰਨਾ, ਮੈਂ ਕਦੀ ਭੰਬਟ ਨਾ ਬਣਾ। ਉਹ ਕਹਿੰਦਾ ਕਿਉਂ? ਕਹਿੰਦਾ ਭਾਵੇਂ ਮੇਰੀ ਲਾਈਟ ਵਿੱਚ, ਮੇਰੀ ਅੱਗ ਵਿੱਚ ਗਰਮੈਸ਼ ਨਹੀਂ, ਪਰ ਹੈ ਤਾਂ ਮੇਰੀ ਨਾ ਮੂਰਖਾ, ਜਿਹਦਾ ਤੂੰ ਹੰਕਾਰ ਕਰਨਾ, ਦੀਵਾ ਤੇਰਾ, ਤੂੰ ਬਗਾਨਿਆਂ ਉੱਤੇ ਹੰਕਾਰ ਕਰੀ ਜਾਂਦਾ। ਮੈਨੂੰ ਇਹ ਦੋ ਗੱਲਾਂ ਬੜੀਆਂ ਚੰਗੀਆਂ ਲੱਗੀਆਂ। ਲਿਖਦਾ ਪਰਵਾਨੇ ਕੀ ਮੰਜ਼ਿਲ ਸੇ ਬਹੁਤ ਦੂਰ ਹੈ ਜੁਗਨੂ, ਕਿਉਂ ਆਤਿਸ਼ੇ ਬੇਸੋਜ ਪੇ ਮਗਰੂਰ ਹੈ ਜੁਗਨੂ। ਅੱਗੋ ਉਹ ਉੱਤਰ ਦਿੰਦਾ ਟਟਹਿਣਾ, ਕਹਿੰਦਾ ਅੱਲਾਹ ਕਾ ਸੌ ਸ਼ੁਕਰ ਕੇ ਪਰਵਾਨਾ ਨਹੀਂ ਮੈਂ, ਰੱਬ ਦਾ ਸ਼ੁਕਰ ਕਰਨਾ, ਮੈਂ ਤੇਰੇ ਵਰਗਾ ਭੰਬੜ ਨਹੀਂ ਬਣਿਆ। ਅੱਲਾਹ ਕਾ ਸਦ ਸ਼ੁਕਰ, ਅੱਲਾਹ ਕਾ ਸੌ ਸ਼ੁਕਰ ਕੇ ਪਰਵਾਨਾ ਨਹੀਂ ਹੂੰ ਮੈਂ, ਦਰ ਯੁਜਾਗਰ ਆਤਿਸ਼ੇ ਬੇਗਾਨਾ ਨਹੀਂ ਹੂੰ ਮੈਂ। ਚੇਤੇ ਰੱਖੀ ਮੂਰਖਾ, ਤੂੰ ਲੋਕਾਂ ਦੇ ਭੰਬ ਦੀਵਿਆਂ ਤੇ ਜਾ ਕੇ ਸੜਨਾ, ਤੇਰੇ ਪੱਲੇ ਕੀ? ਮੇਰੇ ਕੋਲ ਜੋ ਹੈ ਆਪਣਾ ਤੇ ਹੈ ਨਾ, ਮੈਂ ਆਪ ਨੂੰ ਬੇਨਤੀ ਕਰਾਂਗਾ। ਆਸ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਸ਼ੇਰ ਨੇ, ਦੇਖੋ ਕਿੱਡੀ ਵੱਡੀ ਬਾਤ। ਕੱਲ ਵੀ ਮੈਂ ਇੱਕ ਅਰਜ਼ ਕੀਤੀ ਸੀ, ਸਮਾਂ ਬਹੁਤ ਹੋ ਗਿਆ ਸੀ, ਸ਼ਾਇਦ ਪਰਸੋਂ ਵੀ, ਸਕੂਨ ਗੁਰੂ ਗੋਬਿੰਦ ਸਿੰਘ ਜੀ ਵਰਗਾ ਕਿਸੇ ਕੋਲ। ਹਜ਼ੂਰ ਦਾ ਇੱਕ ਸ਼ੇਰ ਹੈ, ਸ਼ਹਿਨ ਸ਼ਾਹ ਔਰੰਗਜ਼ੇਬ ਆਲਮੀ, ਇਹਦਾ ਅਰਥ ਔਰੰਗਜ਼ੇਬ, ਤੂੰ ਇਸ ਆਲਮ ਦਾ, ਇਸ ਵਕਤ ਦਾ, ਇਸ ਧਰਤੀ ਦਾ ਸ਼ਹਿਨ ਸ਼ਾਹ ਹੈ, ਕਿਉਂਕਿ ਰਾਜੇ ਬਹੁਤ ਹੁੰਦੇ ਨੇ, ਸ਼ਹਿਨ ਸ਼ਾਹ ਕੀ ਹੁੰਦਾ? ਸ਼ਹਿਨ ਸ਼ਾਹ ਔਰੰਗਜ਼ੇਬ ਆਲਮੀ, ਤੇ ਯਾਦ ਰੱਖਿਓ ਸੰਬੋਧਨ ਕਰਕੇ ਲਿਖਿਆ, ਇਹ ਨਹੀਂ ਕਿ ਉਹਦੇ ਪਿੱਛੇ ਲਿਖ ਦਿੱਤਾ, ਉਹਦੀ ਮੌਤ ਤੋਂ ਬਾਅਦ ਲਿਖ ਦਿੱਤਾ, ਸੰਬੋਧਨ ਕੀਤਾ। ਚਿੱਠੀ ਜਿਹੜੀ ਲਿਖੀ ਉਹਨੂੰ ਹੱਥ ਚ ਪਕੜਾਈ ਭਾਈ ਦਇਆ ਸਿੰਘ ਜੀ, ਉਹਨਾਂ ਨੇ, ਭਾਈ ਧਰਮ ਸਿੰਘ ਜੀ ਨੇ ਪਕੜਾਈ, ਇਤਿਹਾਸ ਕਹਿੰਦਾ ਜਦੋਂ ਜਾ ਕੇ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਬਿਮਾਰੀ ਨਾਲ ਪੀੜਿਤ ਔਰੰਗਜ਼ੇਬ ਕਹਿੰਦਾ ਜੇ ਖਾਲਸਾ ਜਿੰਦਾ ਹੈ? ਉਹਨਾਂ ਕਿਹਾ ਕੱਲਾ ਜਿੰਦਾ ਨਹੀਂ, ਤੇਰੇ ਲਈ ਚਿੱਠੀ ਲੈ ਕੇ ਆਇਆ। ਉਹਦੇ ਵਿੱਚ ਹਜ਼ੂਰ ਲਿਖਦੇ ਆ ਸ਼ਹਿਨ ਸ਼ਾਹ ਔਰੰਗਜ਼ੇਬ ਆਲਮੀ ਕਿ ਦਾਰਾ ਏ ਦੌਰ ਅਸਤ, ਦਾਰਾ ਦਾ ਲਫ਼ਜ਼ੀ ਅਰਥ ਹੁੰਦਾ ਬਾਦਸ਼ਾਹ, ਦੌਰ ਦਰ ਤੇ ਸਮਾਂ ਵਕਤ, ਇਸ ਵਕਤ ਦਾ ਬਾਦਸ਼ਾਹ ਤੂੰ ਹੈ ਕੋਈ ਸ਼ੱਕ ਨਹੀਂ। ਸ਼ਹਿਨ ਸ਼ਾਹ ਔਰੰਗਜ਼ੇਬ ਆਲਮੀ ਕਿ ਦਾਰਾ ਏ ਦੌਰ ਅਸਤ ਦੂਰ ਅਸਤ ਦੀ, ਇਸ ਤੁਕ ਨੂੰ ਸੁਣਿਓ ਪਰਸ਼ਨੀ ਦੀ ਫਾਰਸੀ ਦੀ, ਕਿ ਦਾਰਾ ਏ ਦੌਰ ਅਸਤ ਇਸ ਸਮੇਂ ਦਾ ਹਾਕਮ ਤੂੰ ਹੈ ਦੂਰ ਅਸਤ ਦੀ। ਪਰ ਇੱਕ ਗੱਲ ਤੈਨੂੰ ਦੱਸਦਿਆਂ, ਜਿਹੜਾ ਤੂੰ ਲੋਕਾਂ ਨੂੰ ਧਰਮੀ ਕੌਣ ਦਾ ਪਖੰਡ ਕਰਨਾ, ਤੂੰ ਧਰਮ ਤੋਂ ਕੋਹਾਂ ਦੂਰ ਹੈ, ਤੂੰ ਧਰਮੀ ਨਹੀਂ। ਕਿ ਦਾਰਾ ਏ ਦੌਰ ਅਸਤ ਦੂਰ ਅਸਤ ਦੀ। ਬਸ ਹੁਣ ਅਗਲੀ ਬੇਨਤੀ ਸੁਣੋ, ਆਸ ਕੀ ਹੈ ਮਹਾਰਾਜ? ਉਸੇ ਸ਼ੇਰ ਕਹਿ ਔਰੰਗਜ਼ੇਬ ਤੂੰ ਬਾਦਸ਼ਾਹ ਨਾ, ਤੂੰ ਕਹਿੰਦਾ ਮੈਂ ਖੁਦਾ ਨੂੰ ਮੰਨਣਾ, ਪਰ ਆਪਣੇ ਮਨ ਨੂੰ ਪੁੱਛ ਕੇ ਦੇਖ, ਜਦੋਂ ਤੂੰ ਇਬਾਦਤ ਕਰਨ ਤੁਰਨਾ ਤੇਰਾ ਧਿਆਨ ਆਪਣੇ ਖਜ਼ਾਨੇ ਵੱਲ ਹੁੰਦਾ ਹੈ, ਅੱਲਾ ਤੇਰੇ ਸਾਹਮਣੇ ਨਹੀਂ ਹੁੰਦਾ। ਜਦੋਂ ਤੂੰ ਇਬਾਦਤ ਕਰਨ ਦੀ ਗੱਲ ਕਰਨਾ ਤੇਰਾ ਧਿਆਨ ਆਪਣੇ ਰਾਜ, ਮੀਲ ਕਿੰਨੇ ਮੀਲ ਮੇਰਾ ਰਾਜ, ਤੇਰਾ ਧਿਆਨ ਆਪਣੀਆਂ ਫੌਜਾਂ ਵੱਲ ਹੁੰਦਾ ਹੈ। ਤੂੰ ਸਿੰਘਾਸਨ ਤੇ ਬੈਠਾ ਹੋਇਆ ਵੀ ਰੱਬ ਤੋਂ ਦੂਰ ਹੈ, ਜਿੱਥੇ ਮੈਂ ਤੈਨੂੰ ਚਿੱਠੀ ਲਿਖ ਰਿਹਾ ਮੈਂ ਜ਼ਮੀਨ ਤੇ ਬੈਠਾ ਹੋਇਆ ਅੱਲਾ ਦੇ ਨੇੜੇ ਹਾਂ। ਗੁਰਦੇਵ ਦਾ ਬਚਨ ਹੈ ਤੁਰਾਂ ਗਰ ਨਜ਼ਰ, ਤੁਰਾਂ ਗਰ ਨਜ਼ਰ ਹਸਤ, ਫਿਰ ਸੁਣੋ, ਤੇਰੀ ਨਜ਼ਰ, ਗਰ ਦਾ ਅਰਥ ਤੇ ਅਗਰ, ਤੁਰਾਂ ਗਰ ਨਜ਼ਰ ਹਸਤ ਲਸ਼ਕਰ ਵਾ ਜ਼ਰ, ਮਿਸਰ ਵੱਖਰੀ ਅਰਥ ਨਾਲ, ਤੇਰੀ ਨਜ਼ਰ ਤੇਰਾ ਧਿਆਨ ਤੇਰੀ ਆਸ ਤੇਰਾ ਭਰੋਸਾ, ਲਸ਼ਕਰ ਤੇ ਲਸ਼ਕਰ ਦਰ ਤੇ ਫੌਜ, ਜ਼ਰ ਦਰ ਤੇ ਪੈਸਾ। ਤੁਰਾਂ ਗਰ ਨਜ਼ਰ ਹਸਤ ਲਸ਼ਕਰ ਵਾ ਜ਼ਰ, ਮਾਰਾ ਨਿਗਾਸਤ ਮੇਰੀ ਆਸ ਮੇਰੀ ਨਿਗਾਹ, ਜਜ਼ਦਾ ਸ਼ੁਕਰ, ਜਜ਼ਦਾ ਦਾ ਅਰਥ ਹੁੰਦਾ ਰੱਬ ਵਾਹਿਗੁਰੂ ਅੱਲਾ ਪਰਮਾਤਮਾ, ਸ਼ੁਕਰਦਾਰ ਤੇ ਸ਼ੁਕਰਾਨਾ। ਔਰੰਗਜ਼ੇਬ ਤੂੰ ਇੰਨਾ ਕੁਝ ਲੈ ਕੇ ਵੀ ਦੂਜੇ ਭਾਅ ਵਿੱਚ ਹੈ, ਪਰ ਯਾਦ ਰੱਖੀ ਮੈਂ ਸਭ ਕੁਝ ਵਾਰ ਕੇ ਵੀ ਰੱਬ ਦੇ ਸ਼ੁਕਰਾਨੇ 'ਚ ਬੈਠਾ ਹੋਇਆ, ਮੈਨੂੰ ਪਰਮਾਤਮਾ ਦੀ ਆਸ ਹੈ। ਮੈਂ ਫਿਰ ਅਰਜ਼ ਕਰਾਂਗਾ ਕਿ ਆਸ ਰੱਬ ਦੀ ਰੱਖੀ ਜਾਏ। ਮਹਾਰਾਜ ਗੁਰੂ ਰਾਮਦਾਸ ਦਾ ਇੱਕ ਬਚਨ ਹੈ, ਜੇ ਮਨ ਚਿਤ ਆਸ ਰੱਖੇ ਹਰ ਉੱਪਰ ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ ਵਾਹਿਗੁਰੂ। ਇਹ ਪੂਰਾ ਸ਼ਬਦ ਪੜਿਓ ਜੀ, ਮੇਰੀ ਬੇਨਤੀ, ਜੇ ਮਨ ਚਿਤ ਆਸ ਰੱਖੇ ਹਰ ਉੱਪਰ ਤਾਂ ਮਨ ਚਿੰਦੇ ਅਨੇਕ ਫਲ ਪਾਈ, ਹਰ ਜਾਣੇ ਸਭ ਕੀ ਜੋ ਜੀ ਵਰਤੈ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ। ਗੁਰੂ ਰਾਮਦਾਸ ਕਹਿੰਦੇ ਨੇ ਪੰਡਿਤ ਸ਼ਾਸਤ ਸਿਮਰਤ ਪੜਿਆ, ਜੋਗੀ ਗੋਰ ਗੋਰ ਕਰਿਆ, ਮੈਂ ਮੂਰਖ ਹਰ ਹਰ ਜਪ ਪੜਿਆ, ਸੰਨਿਆਸੀ ਬਪੂਤਲੇ ਦੇ ਸਵਾਰੀ, ਪਰਤਰਿਆ ਤਿਆਗ ਕਰੀ ਬ੍ਰਹਮਚਾਰੀ, ਮੈਂ ਮੂਰਖ ਹਰ ਆਸ ਤੁਮਾਰ। ਮਹਾਰਾਜ ਇੱਥੇ ਕਹਿ ਰਹੇ ਨੇ ਅੱਜ ਸਿੱਧੀ ਜੀ ਗੱਲ ਕਿ ਰੱਬ ਦੀ ਆਸ ਰੱਖ ਬੰਦਿਆ। ਚਲੋ ਮੰਨ ਲਓ ਬੰਦੇ ਦੀ ਆਸ ਰੱਖ ਵੀ ਲਈਏ, ਪੁੱਤਰ ਧੀ ਸਭ ਕੁਝ ਜੋ ਕੁਝ ਹੈ ਸਾਡਾ ਸੰਸਾਰੀ, ਫਿਰ ਕੀ ਬਣ ਜਾਊਗਾ? ਜਿੱਦਣ ਐਸ ਪਿੰਜਰ ਚੋਂ ਜਿੰਦ ਨਿਕਲਣੀ ਉੱਥੇ ਤੇ ਮਾਂ ਨੇ ਵੀ ਨਹੀਂ ਜਾਣਾ, ਉੱਥੇ ਭੈਣਾਂ ਭਰਾਵਾਂ ਜਾਣਾ, ਤੇ ਜਿਉਂਦੇ ਜੀ ਉਹਦੀ ਆਸ ਕਿਉਂ? ਇੱਥੋਂ ਤੱਕ ਗੁਰਮੁਖੋ ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਐਸ ਢਾਂਚੇ ਦੀ ਆਸ ਵੀ ਨਾ ਕਰੀਏ। ਇਹ ਸਰੀਰ ਜੱਜਰੀ ਹੈ, ਇਸ ਨੂੰ ਜੜ ਪਹੁੰਚਿਆ ਹੈ, ਇਹ ਇਹਨੇ ਕਿਹੜਾ ਸਾਥ ਦੇਣਾ ਜਿਹਨੂੰ ਇੰਨਾ ਖਵਾ ਰਹੇ ਹਾਂ? ਇਹ ਇਹ ਚੱਲਣਾ ਹੈ ਜੀ? ਇਹ ਜਿਉਂ ਜਿਉਂ ਢਲਦਾ ਪਿਆ ਤਿਉਂ ਤਿਉਂ ਸਾਨੂੰ ਪਤਾ ਵੀ ਅਸੀਂ ਅੱਜ ਨਹੀਂ ਕੱਲ੍ਹ ਨਹੀਂ। ਇੱਕ ਬਚਨ ਮਹਾਰਾਜ ਦਾ ਹੁੰਦਾ, ਤੀਨ ਖੋੜਾ ਨਿਤ ਕਾਲ ਸਾਰ ਹੈ, ਸ੍ਰੀ ਰਾਗ ਦਾ ਸ਼ਬਦ ਹੈ, ਵੀ ਸਪਤਾਹਰੋ ਬਾਸਰੋ ਕਰੈ, ਉਹਦੇ ਵਿੱਚ ਹੈ ਤੀਨ ਖੋੜਾ ਨਿਤ ਕਾਲ ਸਾਰ ਹੈ। ਖੋੜ ਦਾ ਪਤਾ ਹੈ ਨਾ ਜੀ, ਆਪਾਂ ਕਹਿੰਦੇ ਹਾਂ ਸਾਡੇ ਦੰਦ 'ਚ ਖੋੜ ਪੈ ਗਈ, ਰੁੱਖਾਂ 'ਚ ਖੋੜ ਪੈ ਜਾਂਦੀ, ਖੋੜ ਦਾ ਸਪੇਸ ਕਹਿ ਲਓ ਨਾ, ਖਾਲੀ ਥਾਂ। ਤੀਨ ਖੋੜਾ ਦਾ ਅਰਥ ਹੈ ਬਾਲ ਜਵਾਨੀ ਔਰ ਬਿਰਧ, ਤੇਰੀਆਂ ਤਿੰਨ ਅਵਸਥਾਵਾਂ ਨੂੰ ਕਾਲ ਜਿਹੜਾ ਖੋੜ ਪਾ ਰਿਹਾ ਹੈ, ਇਹ ਦਿਨ ਬ ਦਿਨ ਤੇਰੇ ਅੰਦਰੋਂ ਖਤਮ ਕਰ ਰਿਹਾ ਹੈ। ਮੈਂ ਫਿਰ ਬੇਨਤੀ ਕਰਾਂ, ਕੱਲੀ ਪਦਾਰਥਾਂ ਦੀ ਆਸ ਨਹੀਂ, ਅਖੀਰ ਤੇ ਇਸ ਢਾਂਚੇ ਦੀ ਵੀ ਆਸ ਛੱਡ ਦਈਏ, ਕਿਉਂਕਿ ਆਤਮਾ ਨਿਭਣ ਵਾਲਾ ਕੇਵਲ ਵਾਹਿਗੁਰੂ ਜੀ ਦਾ ਨਾਮ। ਵੈਦੋ ਨਾ ਵਾਈ ਭੈਣੋ ਨਾ ਭਾਈ, ਕੌਣ ਹੈ ਜੀ? ਏਕੋ ਸਹਾਈ ਰਾਮ ਹੈ। ਜੈ ਮਾਤ ਪਿਤਾ ਸੁਤਮੀਤ ਨਾ ਭਾਈ, ਮਨ ਉਹਾ ਨਾਮ ਤੇਰਾ ਸੰਗ ਸਹਾਈ, ਜੈ ਮਾਂ ਭਿਆਨ ਦੂਤ ਜਮ ਚਲੈ, ਤੈ ਕੇਵਲ ਨਾਮ ਸੰਗ ਤੇਰਾ ਚੱਲਿਆ, ਕਬੀਰ ਆਸਾ ਕਰੀਏ ਰਾਮ, ਅਵਰੈ ਆਸ ਨਿਰਾਸ, ਦੂਜੇ ਕੋਲ ਜਾਏਗਾ, ਨਿਰਾਸ਼ ਹੋ ਕਿੰਨੇ ਕੁ ਦਿਨ ਤੂੰ ਕਰਤਾ ਕਰ ਲਏਗਾ। ਇੱਥੋਂ ਤੱਕ ਅੱਜ ਕੱਲ੍ਹ ਤਾਂ ਸਿਸਟਮ ਇਹੋ ਜਿਹਾ ਆ ਗਿਆ, ਤੁਹਾਨੂੰ ਪਤਾ ਇੱਕ ਪੁੱਤਰ ਹੀ ਰੋਜ਼ ਮਾਪਿਆਂ ਤੋਂ ਮੰਗਣ ਜਾਏ, ਉਹ ਵੀ ਗੁੱਸੇ 'ਚ ਆ ਕਹਿੰਦੇ ਬੇਦਖਲ ਕਰੋ, ਅੱਜ ਤੋਂ ਬਾਅਦ ਮੇਰੇ ਘਰ ਨਾ ਵੜੀ। ਕਦੀ ਵਾਹਿਗੁਰੂ ਜੀ ਕਹਿੰਦੇ ਨੇ ਤੂੰ ਰੋਜ਼ ਮੰਗਣਾ, ਅੱਜ ਤੋਂ ਬਾਅਦ ਮੇਰੇ ਘਰ ਨਾ? ਨਹੀਂ ਨਹੀਂ, ਗੁਰੂ ਜੀ ਕਹਿੰਦੇ ਨੇ ਨਰਕ ਪਰੇ ਤੇ ਮਾਂ ਨਹੀਂ, ਨਰਕ ਪਰੇ ਤੇ ਮਾਂ ਨਹੀਂ, ਉਹ ਮਨੁੱਖ ਨਰਕਾਂ ਵੀ ਸੜਨਗੇ, ਨਰਕ 'ਚ ਡਿੱਗਣਗੇ, ਕਿਹੜੇ? ਜੋ ਹਰਨਾਮ ਉਦਾਸ, ਜਿਨ੍ਹਾਂ ਨੇ ਆਪਣਾ ਮੂੰਹ ਵਾਹਿਗੁਰੂ ਜੀ ਵੱਲੋਂ ਮੋੜ ਲਿਆ। ਮਹਾਰਾਜ ਜਿੰਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੇ ਹੋਰ, ਨਾਨਕ ਜੰਮਪੁਰ ਬੱਧੇ ਮਾਰੀਏ ਜੋ ਸੰਨੀ ਉਪਰ ਚੋਰ। ਹੈ ਨਾ, ਨਰਕ 'ਚ ਪੈਣਗੇ ਨਾ ਫਰੀਦਾ, ਤਿੰਨਾਂ ਮੁੱਖ ਡਰਾਵਣੇ, ਉਹਨਾਂ ਦੇ ਮੂੰਹ ਭ੍ਰਸ਼ਟੇ ਨੇ, ਭੈੜੇ ਨੇ, ਜਿਨ੍ਹਾਂ ਵਿਸਾਰਿਓ ਨਾਉ ਇੱਥੇ ਦੁੱਖ ਕਨੇਰੀਆਂ, ਅੱਗੇ ਠੌਰ ਨਾ ਠਾਉ, ਜੋ ਹਰ ਨਾਮ ਤੋਂ ਉਦਾਸ ਨੇ। ਮਹਾਰਾਜ ਕਹਿ ਰਹੇ ਨੇ ਭਾਈ ਸਿੱਖੋ ਕਿ ਕਬੀਰ ਆਸਾ ਕਰੀਏ ਰਾਮ ਕੀ, ਅਵਰੇ ਆਸ ਨਿਰਾਸ਼, ਨਰਕ ਪਰਹ ਤੇ ਮਾਨ ਈ, ਉਹ ਮਨੁੱਖ ਨਰਕਾਂ ਚ ਪੈਂਦੇ ਨੇ ਜੋ ਹਰ ਨਾਮ ਉਦਾਸ। ਹੁਣ ਅਗਲਾ ਬਚਨ, ਥੋੜਾ ਟਾਈਮ ਮੈਂ 5 ਮਿੰਟ ਲਾ ਲੈਣਾ ਜੀ ਸੱਚੀ, ਹੁਣ ਮੈਨੂੰ ਅੱਜ ਥੋੜਾ ਡਰ ਲੱਗਣ ਲੱਗ ਪਿਆ ਟਾਈਮ ਤੋਂ, ਤੇ ਜਿਹੜਾ ਮਰਜ਼ੀ ਰੱਖ ਲਿਆ ਕਰੋ, ਮੈਂ ਸੱਚੀ ਲਓ ਤੁਸੀਂ ਬੁਲਾਇਆ ਤੇ ਮੈਂ ਨੀ, ਤੁਸੀਂ 5-10 ਮਿੰਟ 15 ਮਿੰਟ ਬਾਅਦ ਵੀ ਲੈ ਜਾਓਗੇ, ਮੈਨੂੰ ਕੋਈ ਨੀ, ਮਸਜਿਦ ਦੀ ਸਟੇਜ ਤੋਂ ਕਹਿਣਾ ਕੋਈ ਗੱਲ ਨੀ, ਤੁਸੀਂ ਆਪਾਂ ਗੁਰੂ ਦੀ ਅੱਗੇ ਹੈ। ਕਬੀਰ ਸਿੱਖ ਸਾਖਾ ਬਹੁਤੇ ਕੀ ਹੈ, ਕੇਸੋ ਕਿਉ ਨਾ ਮੀਤ, ਸਿੱਖ ਦਰਥ ਚੇਲੇ, ਇਹਦਾ ਸਿੱਖ ਦਰਥ ਆ ਨਹੀਂ ਕਰਨਾ, ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਲਫ਼ਜ਼ ਸਿੱਖ ਹੀ ਹੈ, ਸਿੱਖ ਦਾ ਅਰਥ ਚੇਲੇ। ਅੱਗੇ ਹੈ ਸਾਖਾ, ਉਂਝ ਯਾਦ ਰੱਖਿਓ ਮੈਂ ਆਪ ਜੀ ਨੂੰ ਕਿਹਾ ਗੁਰਬਾਣੀ ਚ ਨਾ ਮਹਾਰਾਜ ਨੇ 15 ਦੇ ਕਰੀਬ ਕਰੀਬ, ਮੈਂ ਤਾਂ ਕਹਿੰਦਾ ਵੀ ਗੁਰੂ ਦਾ ਅੰਤ ਨਹੀਂ ਪਾਉਣਾ ਚਾਹੀਦਾ, 15 ਦੇ ਕਰੀਬ ਮਹਾਰਾਜ ਜੀ ਨੇ ਭਾਸ਼ਾਵਾਂ ਵਰਤੀਆਂ ਨੇ, 15 ਭਾਸ਼ਾਵਾਂ ਦੇ ਲਫ਼ਜ਼ ਨੇ ਗੁਰੂ ਗ੍ਰੰਥ ਸਾਹਿਬ ਚ। ਜਿਹੜਾ ਬੋਧ ਬੋਧ ਬੋਧੀ ਬੋਲਦੇ ਸੀ ਨਾ ਮਹਾਤਮਾ, ਬੋਧ ਜਿਹੜੀ ਬੋਲੀ ਬੋਲਦਾ ਸੀ ਉਹ ਗੁਰੂ ਗ੍ਰੰਥ ਸਾਹਿਬ ਚ, ਗਾਥਾ ਕਰਪੂਰ ਪੋਪ ਸੁਗੰਧਾ, ਤੇ ਜਿਹੜੀ ਸਹਿਸਕ੍ਰਿਤੀ ਹੈ ਉਹ ਸੰਸਕ੍ਰਿਤ ਨੇ, ਤੁਹਾਨੂੰ ਪਾਠ ਕਰਨ ਵਾਲੋਂ ਪਤਾ। ਇੱਥੇ ਹੁਣ ਇੱਕ ਸ਼ਬਦ ਕੱਲ ਮੈਂ ਬੋਲਿਆ ਸੀ ਵੈਸਾਖ, ਭਲਾ ਸਾਖਾ ਵੇਸ ਕਰੇ, ਕਿਉਂਕਿ ਪੂਰੇ ਗੁਰੂ ਗ੍ਰੰਥ ਸਾਹਿਬ ਚ ਕਿਸੇ ਵੀ ਅੱਖਰ ਦੇ ਪੈਰ ਥੱਲੇ ਗੁਰਦੇਵ ਨੇ ਬਿੰਦੀ ਨਹੀਂ ਪਾਈ। ਅਸੀਂ ਸ਼ਬਦ ਕਹਿ ਦੇਣੇ ਸਾਡੀ ਸੰਤਿਆ ਐਵੇਂ ਹੋਗੀ, ਪਰ ਚਾਹੀਦਾ ਸ਼ਬਦ ਹੀ ਕਹਿਣਾ ਜੋ ਗੁਰੂ ਨੇ ਲਿਖਿਆ ਹੈ, ਇਹਦੀ ਵੱਖਰੀ ਹੈ ਗੱਲ। ਹੁਣ ਉੱਥੇ ਪੜਿਆ ਸੀ ਵੈਸਾਖ ਭਲਾ ਸਾਖਾ ਵੇਸ ਕਰੇ, ਹੁਣ ਇੱਥੇ ਆ ਗਿਆ ਕਬੀਰ ਸਿੱਖ ਸਾਖਾ ਬਹੁਤੇ ਕੀ ਹੈ, ਅਰਥਾਂ ਹੀ ਬੜਾ ਫਰਕ ਹੈ। ਉੱਥੇ ਸੀ ਵੈਸਾਖ ਭਲਾ ਸਾਖਾ, ਸਾਖਾ ਦਰ ਤੇ ਸ਼ਾਖ ਟਾਣੀ, ਇਹ ਸਾਖਾ ਸ਼ਬਦ ਸਖਾ ਤੋਂ ਬਣਿਆ, ਕਿੰਨਾ ਫਰਕ ਹੈ ਜੀ। ਹੁਣ ਆਪਾਂ ਕਹਿੰਦੇ ਹਾਂ ਇਸ ਰੁੱਖ ਦੀ ਆ ਸ਼ਾਖ, ਅਸੀਂ ਕਹਿੰਦੇ ਹਾਂ ਸਖਾ ਤੋਂ ਸਾਖ, ਫਿਰ ਸੁਣਿਓ ਉੱਥੇ ਸਾਖਾ ਦਰ ਤੇ ਸ਼ਖਾਵਾਂ ਟਾਣੀਆਂ, ਵੈਸਾਖ ਭਲਾ ਸਾਖਾ ਵੇਸ ਕਰੇ, ਇੱਥੇ ਹੈ ਕਬੀਰ ਸਿੱਖ ਸਾਖਾ। ਸਾਖਾ ਦਾ ਅਰਥ ਹੈ ਮਿੱਤਰ, ਆਪਣੇ ਰਿਸ਼ਤੇਦਾਰ ਵੀ ਆਪਣੇ ਚੇਲੇ ਬਣਾ ਲੈ, ਚੇਲਿਆਂ ਦੇ ਅੱਗੋਂ ਚੇਲੇ। ਕਬੀਰ ਸਿੱਖ ਸਾਖਾ ਬਹੁਤੇ ਕੀ ਹੈ, ਗਿਣਤੀ ਨਾ ਪੁੱਛੋ, ਪਤਾ ਨਹੀਂ ਕਿੰਨੇ ਕੁ ਚੇਲੇ ਬਣਾ ਲੈ, ਕਿੰਨੇ ਕੁ ਚੇਲੀਆਂ ਬਣਾ ਲਈਆਂ। ਅੱਗੇ ਮਹਾਰਾਜ ਕਹਿੰਦੇ ਕੇਸੋ ਕਿਉ ਨਾ ਮੀਤ, ਅਸਲ ਚ ਸੰਸਕ੍ਰਿਤ ਦਾ ਸ਼ਬਦ ਕੇਸ਼ਵ, ਇਹ ਸ਼ਬਦ ਬਣਿਆ ਜੀ ਕੇਸ਼ ਤੋਂ, ਕੇਸ਼ਵ ਦਾ ਅਰਥ ਜਿਹਦੇ ਕੇਸ ਬੜੇ ਸੋਹਣੇ ਆ। ਗੁਰੂ ਗ੍ਰੰਥ ਸਾਹਿਬ ਚ ਕੇਸਵਾ ਵੀ ਆਇਆ, ਕੇਸੋ ਵੀ ਆਇਆ। ਬਾਬਾ ਜੀ ਨੇ ਕਿਹਾ ਲੋਭ ਲਹਿਰ ਅਤ ਨੀਚਰ ਬਾਜੈ ਕਾਇਆ ਡੂਬੈ ਕੇਸਵਾ, ਸੋਹਣਿਆ ਕੇਸਾਂ ਵਾਲਿਆ। ਉਂਝ ਵੈਸੇ ਅਸੀਂ ਜਦੋਂ 5 ਪਿਆਰੇ ਤੁਸੀਂ ਅੰਮ੍ਰਿਤ ਛਕਾਉਂਦੇ ਹੋ, ਤੁਸੀਂ ਇਹੀ ਕਹਿੰਦੇ ਹੋ ਕੇਸਾਂ ਦਾ ਸਤਿਕਾਰ ਕਰਿਓ, ਅਸੀਂ ਲਫ਼ਜ਼ ਬਿੰਦੀ ਤੋਂ ਬਿਨਾਂ ਹੀ ਵਰਤਣੇ ਕੇਸ। ਹੁਣ ਇੱਥੇ ਕੇਸੋ ਦਾ ਲਫ਼ਜ਼ੀ ਅਰਥ ਹੈ ਜਿਹਦੇ ਵਾਲ ਬਹੁਤ ਲੰਮੇ ਨੇ, ਕੇਸ਼ਵ ਕੇਸ਼ਾਂ ਵਾਲਾ। ਮਹਾਰਾਜ ਕਹਿੰਦੇ ਨੇ ਘਰੋਂ ਚੱਲੇ ਸਾਂ, ਆਪਾਂ ਵਾਹਿਗੁਰੂ ਜੀ ਦੀ ਪ੍ਰਾਪਤੀ ਕਰਨੀ, ਘਰ ਵੀ ਛੱਡ ਦਿੱਤਾ, ਪਰਿਵਾਰ ਵੀ ਛੱਡ ਦਿੱਤਾ, ਜ਼ਮੀਨ ਵੀ ਛੱਡ ਦਿੱਤੀ, ਪੁੱਤਰ ਧੀਆਂ ਵੀ ਛੱਡ ਦਿੱਤੇ, ਬੈਰਾਗੀ ਹੋ ਗਏ। ਜਦੋਂ 4 ਕੁ ਦਿਨ ਕੁਝ ਦਿਨ ਚਲੀਏ ਕੱਟੇ, ਇਕਾਗਰਤਾ ਆ ਗਈ, ਲੋਕੀ ਬੀਬੀਆਂ ਬੰਦੇ ਮੱਥੇ ਟੇਕਣ ਲੱਗ ਪਏ, ਮਨ ਨੇ ਕਿਉਂ ਡੇਰੇ ਕਿਉਂ ਨਾ ਬਣਾ ਲਈਏ, ਉਹ ਗੱਲ ਬਾਬਾ ਜੀ ਕਰ ਰਹੇ। ਸੱਚੀ ਯਾਦ ਰੱਖਿਓ ਇੰਨਾ ਗ੍ਰਿਸ਼ਤੀ ਨਹੀਂ ਕਲਪਦਾ ਜਿੰਨਾ ਡੇਰੇ ਵਾਲਾ ਕਲਪਦਾ ਪਿਆ। 2 ਨਿਆਣੇ ਸਾਹਮਣੇ ਚੰਗੇ ਜੇ, ਇੰਨੇ ਨਿਆਣੇ ਸਾਹਮਣੇ ਕਿੱਥੇ ਸੌਖੇ ਨੇ। ਤੇ ਮੈਂ ਇੱਕ ਗੱਲ ਤੁਹਾਨੂੰ ਹੋਰ ਦੱਸਾਂ, ਇੱਕ ਨਾ ਹੈ ਗੱਲ ਛੋਟੀ ਜੀ, ਜਸਵੰਤ ਸਿੰਘ ਭਵਰਾ ਨਾ ਸੁਣਿਆ ਹੋਣਾ ਤੁਸੀਂ, ਉਹ ਗਾਇਕਾਂ ਦਾ ਉਸਤਾਦ ਸੀ। ਅਸੀਂ ਜਵਦੀ ਬੈਠੇ ਤੇ ਕੋਈ ਬੰਦਾ ਆ ਗਿਆ ਜੀ, ਬਾਬਾ ਸੁੱਚਾ ਸਿੰਘ। ਉਹ ਸਿੱਧੀ ਗੱਲ ਮੈਂ ਦੱਸਾਂ, ਮੈਨੂੰ ਗੱਲ ਉਹਦੀ ਚੰਗੀ ਲੱਗੀ। ਉਹਦੇ ਕੋਈ ਨਿਆਣਿਆਂ ਦੀ ਮੁਸ਼ਕਲ ਸੀ ਜੀ, ਉਹ ਕਹਿੰਦਾ ਵੀ ਬਾਬਾ ਜੀ ਵੀ ਆਹ ਮੁਸ਼ਕਲ ਬਣ ਗਈ ਜੀ, ਆਹ ਬੱਚਿਆਂ ਦੀ ਆਹ ਪ੍ਰੋਬਲਮ ਘਰ ਦੀ ਆ ਗਈ। ਉਹ ਜੇ ਗੱਲ ਸ਼ੁਰੂ ਹੀ ਕਰਨ ਲੱਗੇ, ਭਵਰਾ ਹੱਸ ਕੇ ਮਜ਼ਾਕ ਚ ਕਹਿੰਦਾ ਇਹਦੇ ਬਾਰੇ ਮੈਨੂੰ ਪੁੱਛੋ, ਕਹਿੰਦੇ ਬਾਬੇ ਦਾ ਤੇ ਆਪਣਾ ਵਿਆਹ ਨਹੀਂ ਹੋਇਆ, ਇਹਨੂੰ ਕੀ ਪਤਾ ਕਿ ਨਿਆਣਿਆਂ ਦੀ ਮੁਸ਼ਕਲ ਕੀ ਹੁੰਦੀ। ਮੈਨੂੰ ਸੱਚੀ ਤੁਹਾਨੂੰ ਦੱਸਾਂ, ਉਦੋਂ ਮਨ ਚ ਆਇਆ ਇੱਕ ਗ੍ਰਿਸਤੀ ਬੰਦਾ, ਮੈਂ ਤੁਹਾਨੂੰ ਫਿਰ ਬੇਨਤੀ ਕਰਾਂਗਾ, ਜਿਹੜਾ ਦਸਾਂ ਨਵਾਂ ਦੀ ਕਿਰਤ ਕਰਕੇ ਨੇਤਰਿਮ ਕਰਦਾ, ਗੁਰੂ ਗੋਬਿੰਦ ਸਿੰਘ ਦੀ ਰਹਿਤ ਰੱਖਦਾ ਨਾ, ਉਹਦਾ ਮੁਕਾਬਲਾ ਕੋਈ ਡੇਰੇਦਾਰ ਨਹੀਂ ਕਰ ਸਕੇ। ਜਿਹੜਾ ਬੰਦਾ ਦੁੱਖ ਸੁੱਖ ਨੂੰ ਹੰਡਾਉਂਦਾ ਪਿਆ, ਹੁਣ ਮੈਂ ਕਿਸੇ ਦੀ ਨਿੰਦਿਆ ਨਹੀਂ ਕਰ ਰਿਹਾ, ਬੜੀਆਂ ਬੜੀਆਂ ਬੰਦਗੀ ਵਾਲੀਆਂ ਰੂਹਾਂ ਜੀ ਜਿਹੜੇ ਗ੍ਰਿਸਤੀ ਨਹੀਂ ਸਨ, ਵਿਅੰਗਮ ਸਨ, ਪਰ ਇਹ ਉਸ ਪਖੰਡੀ ਦੀ ਗੱਲ ਕੀਤੀ ਜਾ ਰਹੀ ਹੈ ਜਿਹੜਾ ਘਰੋਂ ਤੁਰਿਆ ਸੀ ਨਾਮ ਜਪਣਾ। ਆਪਾਂ ਸਾਰੇ ਇਕੱਠੇ ਹੋ ਕੇ ਨਾਮ ਜਪਾਂਗੇ, ਆਪਾਂ ਪੰਥ ਦੀ ਸੇਵਾ ਕਰਾਂਗੇ, ਆਪਾਂ ਜੀ ਬੰਦਗੀ ਕਰਾਂਗੇ। ਚੇਤੇ ਰੱਖਿਓ, ਜਿੱਦਣ ਗਿਣਤੀ ਵਧੀ ਗਈ, ਜਿਹਨਾਂ ਪਹਿਲਾਂ ਚੁੱਕਿਆ ਸੀ ਉਹਨਾਂ ਨੂੰ ਥੱਲੇ ਸੱਟ ਗਿਆ, ਜਿਹੜੇ ਨਵੇਂ ਨਵੇਂ ਰੁਪਈਏ ਵਾਲੇ ਬਣ ਗਏ ਉਹ ਚੇਲੇ ਬਣ ਗਏ, ਤੇ ਉਹ ਜਿਹੜਾ ਵਿਚਾਰਾ ਪਹਿਲਾਂ ਚੁੱਕਦਾ ਉਹ ਰੋਂਦਾ ਹੀ ਰਹਿੰਦਾ, ਜਦੋਂ ਬਾਬਾ ਜੀ ਪਹਿਲਾਂ ਆਏ ਸਨ ਮੈਂ ਹੀ ਘਰ ਰੱਖਿਆ ਸੀ, ਹੁਣ ਬਾਬਾ ਜੀ ਮੇਰੇ ਘਰ ਰਹਿੰਦੀ ਕੋਈ ਨਹੀਂ। ਉਹ ਗੱਲ ਕਬੀਰ ਜੀ ਕਹਿੰਦੇ ਪਿਆ ਵੀ ਤੁਰਿਆ ਰੱਬ ਨੂੰ ਮਿਲਣ ਸੀ ਤੇ ਚੇਲੇ ਬਣਾ ਲਿਆ। ਕਬੀਰ ਸਿੱਖ ਸਾਖਾ ਬਹੁਤੇ ਕੀਏ, ਚੇਲੇ ਵੀ ਬਣਾ ਲਿਆ, ਚੇਲਿਆਂ ਦੇ ਚੇਲੇ ਵੀ ਅੱਗੇ ਬਣਾ ਦਿੱਤੇ। ਕੇਸੋ ਕੀ ਉਹਨਾਂ ਮੀਤ, ਸੋਹਣੇ ਕੇਸਾਂ ਵਾਲਾ ਰੱਬ ਨੂੰ ਮਿੱਤਰ ਬਣਾਏ। ਇੰਨਾ ਸਮਾਂ ਕਿਤੇ ਵਾਹਿਗੁਰੂ ਤੇ ਲਾਇਆ ਹੁੰਦਾ। ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀ ਉਹਨਾਂ ਮੀਤ, ਚਾਲੇ ਥੇ ਹਰ ਮਿਲਣ ਕੋ, ਘਰੋਂ ਚੱਲੇ ਸਾਂ ਵਾਹਿਗੁਰੂ ਨੂੰ ਮਿਲਣਾ। ਦੁਨੀਆਂ ਝੂਠੀ ਹੈ, ਸੰਸਾਰ ਕੂੜਾ ਹੈ, ਚਾਲੇ ਥੇ ਹਰ ਮਿਲਣ ਕੋ। ਤੇ ਭਗਤ ਜੀ ਅੱਗੇ ਕਹਿ ਰਹੇ ਨੇ ਪੀਚੈ ਅਟਕਿਓ ਚੀਤ, ਵਿਚਕਾਰ ਹੀ ਰੋਗੈ, ਚੱਲੇ ਰੱਬ ਨੂੰ ਪਾਣ ਸਾਂ। ਪਿਆਰਿਓ ਭੇਖੀ ਬਣ ਗਏ, ਮਾਇਆ ਨੇ ਇੰਨਾ ਕੁ ਪ੍ਰਭਾਵ ਪਾ ਲਿਆ ਇਹਨੂੰ। ਸਤਿਗੁਰੂ ਗੁਰੂ ਗੋਬਿੰਦ ਸਿੰਘ ਦੇ ਫਿਰ ਬਚਨ ਨੇ, ਭੇਖ ਦਿਖਾਏ ਜਗਤ ਕੋ, ਲੋਕਨ ਕੋ ਬਸਕੀਨ, ਅੰਤ ਕਾਲ ਕਾਟੀ ਕਾਤੀ ਕਟਿਓ, ਬਾਸ ਨਰਕਮੋ ਲੀਨ। ਇਹ ਚ ਇੱਕ ਬਚਨ ਹੈ ਗੁਰਦੇਵ ਦਾ, ਪੇੜ ਪਾਤ ਆਪਨ ਤੇ ਜਲੈ। ਗੁਰੂ ਗੋਬਿੰਦ ਸਿੰਘ ਦਾ ਬਚਨ ਹੈ ਜੀ, ਪੇੜ ਪਾਤ ਆਪਨ ਤੇ ਚਲੈ, ਪ੍ਰਭ ਕੈ ਪੰਥ ਨਾ ਕਉ ਚਲੈ, ਜਿਨ ਜਿਨ ਤਨਕ ਸਿੱਧ ਕੋ ਪਾਇਓ, ਤਿੰਨ ਤਿੰਨ ਆਪਣਾ ਰਾਹ ਚਲਾਏ। ਥੋੜੀ ਜਿਹੀ ਇਕਾਗਰਤਾ ਮਿਲੀ, ਮਾਰੇ ਕਹਿੰਦੇ ਆਪਣਾ ਹੀ ਪੰਥ ਬਣ ਗਿਆ, ਹੁਣ ਆਪਣਾ ਵੀ ਤੇ ਹੀ ਹੈ ਨਾ। ਹਰ ਬੰਦੇ ਦਾ ਪ੍ਰਚਾਰਕ ਵੱਖਰਾ ਹੈ, ਹਰ ਬੰਦੇ ਦਾ ਕੀਰਤਨੀਆ ਵੱਖਰਾ ਹੈ, ਹਰ ਬੰਦੇ ਦਾ ਭਾਈ ਸਾਹਿਬ ਵੱਖਰਾ ਹੈ, ਹਰ ਬੰਦੇ ਦਾ ਸਿੰਘ ਸਾਹਿਬ ਵੱਖਰਾ ਹੈ, ਹਰ ਬੰਦੇ ਦਾ ਬਾਬਾ ਵੱਖਰਾ ਹੈ। ਦਾਤਾ ਤੇਰਾ ਸ਼ੁਕਰਾਨਾ ਜੀ ਗੁਰੂ ਗ੍ਰੰਥ ਸਾਹਿਬ ਇਕੱਠਾ ਹੈ। ਮੈਂ ਪੀੜਾ ਨਾਲ ਕਹਿ ਰਿਹਾ ਕਿਉਂਕਿ ਸਾਨੂੰ ਵਾਪਰਦਾ ਹੈ ਨਾ। ਮਹਾਰਾਜ ਕਹਿੰਦੇ ਨੇ ਪੇੜ ਪਾਤ ਆਪਨ ਤੇ ਜਲੈ, ਜਿਨ ਜਿਨ ਤਨਕ ਸਿੱਧ ਕੋ ਪਾਇਓ, ਤਿੰਨ ਤਿੰਨ ਆਪਣਾ ਰਾਹ ਚਲਾਇਓ। ਕਹਿੰਦੇ ਆਹ ਰੁੱਖ ਜਿਹੜਾ ਪੱਤਿਆਂ ਨਾਲ ਭਰਿਆ, ਜਿੱਦਣ ਅੱਗ ਲੱਗੀ ਤੈਨੂੰ ਪੱਤਿਆਂ ਨੇ ਸਾੜਨਾ। ਚੇਤੇ ਰੱਖੀ ਜਿੰਨੇ ਚੇਲੇ ਤੂੰ ਇਕੱਠੇ ਬਰੀ ਕਰੀ ਬੈਠਾ, ਜਿੱਦਣ ਤੈਨੂੰ ਅੱਗ ਲੱਗੀ ਇਹ ਨਹੀਂ ਤੈਨੂੰ ਸਾੜਨਾ। ਜਿਵੇਂ ਪੱਤੇ ਰੁੱਖ ਨੂੰ ਸਾੜ ਦਿੰਦੇ ਆ, ਪੇੜ ਪਾਤ ਆਪਨ ਤੇ ਚਲੈ, ਚਲੈ ਪ੍ਰਭ ਕੇ ਪੰਥ ਨਾ ਕਉ ਚਲੈ। ਮੈਂ ਫਿਰ ਅਰਜ ਕਰਾਂਗੇ, ਇਹ ਭੇਖੀਆਂ ਵਾਸਤੇ ਹੈ, ਪਖੰਡੀਆਂ ਵਾਸਤੇ ਹੈ, ਜਿਨ੍ਹਾਂ ਨੇ ਕਰਤਾਰ ਦਾ ਚਿੰਤਨ ਕੀਤਾ, ਉਹਨਾਂ ਦੇ ਨੇੜੇ ਵਾਲਿਆਂ ਨੇ ਵੀ ਸੰਗਤ ਕੀਤੀ। ਮੈਂ ਡਬਲ ਮਾਈਂਡ ਨਹੀਂ ਚੱਲ ਰਿਹਾ, ਸੱਚ ਹੈ, ਕਿਉਂਕਿ ਜੇ ਨਕਲ ਹੈ ਅਸਲ ਤੋਂ ਬਿਨਾਂ ਨਿਕਲ ਕਦੀ ਬਣਦੀ ਦੇਖੀ, ਅਸਲ ਹੈ ਤਾਂ ਕਿਤੇ ਨਕਲ ਹੈ। ਇੱਥੇ ਉਹਨਾਂ ਨੂੰ ਕਿਹਾ ਜਿਹੜੇ ਬੰਦਿਆਂ ਨੇ ਚੇਲੇ ਬਣਾ ਲਏ, ਡੇਰੇ ਬਣਾ ਲਏ, ਉਸ ਵਕਤ ਬੜੇ ਸਨ ਜੀ ਕਬੀਰ ਸਾਹਿਬ, ਅਜੇ ਆਪਣੇ ਤੇ ਕੁਛ ਵੀ ਨਹੀਂ ਜੀ। ਤੁਸੀਂ ਬਾਹਰ ਜਾਤੀ ਮਾਰ ਕੇ ਜੋ ਸੀ ਬਾਕੀ ਧਰਮਾਂ ਦੇ ਜਾ ਕੇ ਦੇਖਣਾ ਬਾਹਰ, ਤੁਸੀਂ ਪੁੱਛੀ ਕੁਝ ਨਾ ਕਿੰਨਾ ਅੰਧ ਵਿਸ਼ਵਾਸ ਹੈ ਜੀ ਆਪਣੇ ਆਪਣੇ ਢੰਗ ਨਾਲ। ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਬਚਨ ਹੈ, ਉਂਝ ਵੈਸੇ ਸੰਸਾਰੀ ਤੌਰ ਤੇ ਵੀ ਮੰਨ ਲਓ ਰੂਹਾਨੀਅਤ ਦੇ ਤੌਰ ਤੇ, ਹੁਣ ਮੁਸ਼ਕਲ ਇਹ ਵੇ ਉੱਥੇ ਸਿਰ ਵੇਖੇ ਜਾਂਦੇ ਆ, ਇਹ ਨਹੀਂ ਵੇਖਿਆ ਜਾਂਦਾ ਵੀ ਕਿਸ ਬੰਦੇ ਕੋਲ ਕਿੰਨੀ ਬੰਦਗੀ ਕਿੰਨਾ ਜੀਵਨ, ਇਹ ਵੇਖਿਆ ਜਾਂਦਾ ਇਸ ਬੰਦੇ ਦੇ ਪਿੱਛੇ ਬੰਦੇ ਕਿੰਨੇ ਆ, ਇਹਦੀਆਂ ਵੋਟਾਂ ਕਿੰਨੀਆਂ ਨੇ, ਇਸ ਤਰ੍ਹਾਂ ਨਾ ਜੀ। ਗੁਰੂ ਸਾਹਿਬ ਦਾ ਇੱਕ ਬਚਨ ਹੁੰਦਾ, ਪੂਜ ਲੱਗੈ ਪੀਰ ਆਖੀਐ ਸਭ ਮਿਲੈ ਸੰਸਾਰ। ਗੁਰੂ ਸਾਹਿਬ ਕਹਿੰਦੇ ਇੰਨਾ ਕੁ ਬੰਦਾ ਮਸ਼ਹੂਰ ਹੋ ਜਾਏ, ਸਾਰੀ ਦੁਨੀਆਂ ਜਿੱਥੇ ਜਾ ਕੇ ਨਾ ਇਹਦਾ ਸਤਿਕਾਰ ਹੈ, ਉਹਨੂੰ ਪੀਰ ਜੀ ਕਹਿ ਕੇ ਬੁਲਾਉਣ, ਤੇ ਸਤਿਗੁਰੂ ਬਚਨ ਕਰਦੇ ਆ ਜੇ ਇਹਨਾਂ ਕੁਝ ਕਰਕੇ ਵੀ ਅੰਦਰੋਂ ਰੱਬ ਦੀ ਯਾਦ ਭੁੱਲ ਜਾਏ ਤੇ ਹਉਮੇ ਪ੍ਰਗਟ ਹੋ ਜਾਏ, ਉਹਦੀ ਸਾਰੀ ਪੂਜਾ ਵੀ ਨਿਭ। ਪੂਜ ਲੱਗੇ ਪੀਰ ਆਖੀਐ, ਸਭ ਮਿਲੈ ਸੰਸਾਰ, ਨਾਉ ਸਦਾਏ ਆਪਣਾ, ਹੋਵੇ ਸਿੱਧ ਸੁਮਾਰ, ਜਾਂ ਪਤ ਲਿਖੈ ਨਾ ਪਵੇ ਤਾਂ ਸਭਾ, ਪੂਜ ਖੁਆਰ। ਮਹਾਰਾਜ ਜੀ ਨੇ ਕਿਹਾ, ਵਾਹਿਗੁਰੂ ਸਿੱਧ ਹੋਵਾਂ, ਜੇ ਇਹਨਾਂ ਵੀ ਪਹੁੰਚ ਜਾਵਾਂ, ਮੈਂ ਸਮਾਧੀਆਂ ਲਾ ਕੇ ਬੈਠਾਂ, ਸਿੱਧ ਹੋਵਾਂ। ਸਿੱਧ ਲਾਈ ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰਾਖੈ ਭਾਓ, ਪਰ ਕਿਰਪਾ ਕਰੀ ਮੈਂ ਤੋ ਬਚਾਈ, ਮਤ ਦੇਖ ਭੁੱਲਾਂ ਵਿਸਰੈ, ਤੇਰਾ ਚਿੱਤ ਨਾ ਆਵੇ ਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਸੱਜਣਾ ਤੂੰ ਘਰੋਂ ਤੁਰਿਆ ਕਾਹਦੇ ਵਾਸਤੇ, ਤੇਰੀ ਮੰਜ਼ਿਲ ਕੀ ਹੈ? ਕਬੀਰ ਸਿੱਖ ਸਿੱਖ ਸਖਾ ਬਹੁਤੇ ਕੀਏ, ਚੇਲੇ ਬਣਾ ਲੈ, ਚੇਲਿਆਂ ਦੇ ਚੇਲੇ ਬਣ ਗਏ, ਕੇਸੋ ਕੀ ਉਹਨਾਂ ਮੀਤ, ਉਹਨੂੰ ਤੇ ਯਾਰ ਬਣਾਏ ਹੀ ਨੀ ਜਿਹਦੀ ਖਾਤਰ ਚੱਲਿਆ ਸਾਂ। ਚੱਲ ਇੱਥੇ ਹਰ ਮਿਲਣ ਕੋ, ਰੱਬ ਨੂੰ ਮਿਲਣ ਚੱਲੇ ਸਾਂ, ਵਿੱਚੇ ਅਟਕਿਓ ਚੀਤ, ਚਿੱਤ ਜਿਹੜਾ ਉਹ ਰਸਤੇ ਵਿੱਚ ਅਟਕ ਗਿਆ। ਬਾਕੀ ਇਹਦੀ ਵਿਚਾਰ ਕੱਲ ਨੂੰ ਕਰਾਂਗੇ ਜੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਇਕਾਗਰਤਾ ਦਾ। ਮੈਂ ਫਿਰ ਵੀ ਪ੍ਰਬੰਧਕ ਵੀਰਾਂ ਨੂੰ ਕਹਾਂਗਾ, ਮੈਂ ਤੁਹਾਨੂੰ ਟਾਈਮ ਸੈੱਟ ਬਹਿੰਦਾ ਉਸ ਤੇ ਕਰੋ, ਸਭ ਨੂੰ ਖੁਸ਼ ਰੱਖੋ, ਕਿਉਂਕਿ ਕਿਸੇ ਦੀ ਆਂਦਰ ਸਟੇਜ ਤੇ ਬਹਿ ਕੇ ਦੁਖੇ ਨਾ, ਤੇ ਸਵਾਦ ਵੀ ਤਾਂ ਹੁੰਦਾ, ਕਿਉਂਕਿ ਜੇ ਕਹਿਣ ਵਾਲੇ ਦਾ ਅੰਦਰ ਕਲਪੀ ਜਾਂ ਸੁਣਨ ਵਾਲੇ ਤੂੰ ਜੀ ਕਲਪਣ ਲੱਗ ਪੈਣ।